ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰਾ ਆ ਗਏ ਸੁਖ ਪਾਸ਼ਾ ਸੁਖ ਸਹਜਾ ਘਰ ਆਨੰਦ ਹਮਾਰਾ ਆਪਣੇ ਸਤਿਗੁਰ ਕੈ ਬਲਿਹਾਰਾ ਆ ਗਏ ਸੁਖ ਪਾਸ਼ਾ ਸੁਖ ਸਹਜਾ ਘਰ ਆਨੰਦ ਹਮਾਰਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਤਿਗੁਰੂ ਖਾਲਸਾ ਸਾਧ ਸੰਗਤ ਜੀ ਜਿੱਥੇ ਆਪਾਂ ਇਸ ਮਹੀਨੇ ਦੇ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬਜ਼ਾਦੇ ਧਰਮ ਤੋਂ ਕੁਰਬਾਨੀ ਦੇ ਗਏ ਔਰ ਉਹਨਾਂ ਦੇ ਨਾਲ ਗੁਰਮੁਖ ਪਿਆਰੇ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਬਾਬਾ ਜੀਵਨ ਸਿੰਘ ਔਰ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸਾਹਿਬਾਨਾਂ ਨੇ ਆਪਣੀ ਜਾਨ ਦੀ ਆਹੂਤੀ ਦਿੱਤੀ ਦੂਸਰੇ ਪਾਸੇ ਬਾਬਾ ਛੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਦੇ ਪਾਵਨ ਪੁੱਤਰ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ ਅੱਜ ਦੇ ਪਾਵਨ ਪੁੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਸਾਨੂੰ ਹਲੂਣਾ ਦਿੱਤਾ ਗੁਰਸਿੱਖਾ ਇਹ ਸਾਰੇ ਦੇ ਸਾਰੇ ਕਾਰਨਾਮਿਆਂ ਦੇ ਪਿੱਛੇ ਇੱਕੋ ਇੱਕ ਤਾਕਤ ਕਰਦੀ ਉਹ ਹੈ ਪੂਰਾ ਗੁਰੂ ਅਧੂਰੇ ਗੁਰੂਆਂ ਨੇ ਤੇਰਾ ਬੇੜਾ ਬੰਨੇ ਨਹੀਂ ਕਰਨਾ ਔਰ ਉਹ ਮਨੁੱਖ ਜਿਹੜੇ ਪੂਰਨ ਗੁਰੂ ਤੇ ਵਿਸ਼ਵਾਸ ਕਰ ਗਏ ਉਹਨਾਂ ਆਪਣਾ ਲੋਕ ਪਲੋਂ ਸਵਾਰ ਲਿਆ ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਇਹ ਸ਼ਬਦ ਵਿੱਚ ਇਹ ਵੀ ਸਾਨੂੰ ਸੰਕੇਤ ਦਿੱਤਾ ਕਿ ਅਧੂਰੇ ਕਿੰਨੇ ਵੀ ਹੋਣ ਉਹ ਪੂਰਨ ਗੁਰੂ ਦਾ ਮੁਕਾਬਲਾ ਨਹੀਂ ਕਰ ਸਕਦੇ ਸਮੇਂ ਦੇ ਮੁਤਾਬਕ ਆਪਣੇ ਵੱਲੋਂ ਗੁਰੂ ਕਿਰਪਾ ਸਦਕਾ ਕੁਝ ਕਹਿਣ ਦਾ ਯਤਨ ਕਰਾਂਗਾ ਪਰ ਆਪਣੇ ਸੁਭਾਅ ਦੇ ਮੁਤਾਬਕ ਬੇਨਤੀ ਕਰਾਂ ਪੂਰਿਆਂ ਦੀ ਗੱਲ ਅਧੂਰਿਆਂ ਤੋਂ ਕਹੀ ਨਹੀਂ ਜਾਂਦੀ ਆਪਾਂ ਪੂਰਿਆਂ ਦੀ ਵਡਿਆਈ ਕਰਨ ਲਈ ਆਏ ਹਾਂ ਸਾਡੇ ਤੇ ਪੂਰਾ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ ਜਿਵੇਂ ਬਾਬਾ ਹਿੰਮਤ ਸਿੰਘ ਨੇ ਬਾਬਾ ਸਾਹਿਬ ਸਿੰਘ ਨੇ ਬਾਬਾ ਮੋਹਨ ਸਿੰਘ ਨੇ ਔਰ ਉਹਨਾਂ ਗੁਰਮੁਖੇ ਪਿਆਰੇ ਮੁਕਤਿਆਂ ਨੇ ਜਿਵੇਂ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨੂੰ ਪ੍ਰਾਪਤ ਕੀਤਾ ਕਲਗੀ ਵਾਲੇ ਬਾਪੂ ਅਸੀਂ ਸਿਰ ਦੇਣ ਜੋਗੇ ਨਹੀਂ ਸਾਨੂੰ ਫੇਲਾਂ ਨੂੰ ਪਾਸ ਕਰਕੇ ਆਪਣੇ ਚਰਨਾਂ ਨਾਲ ਜੋੜੀ ਕਿਉਂਕਿ ਤੇਰੇ ਇਮਤਿਹਾਨ ਵਿੱਚ ਪਾਸ ਹੋਣਾ ਬੜਾ ਔਖਾ ਹੈ ਤੇ ਗੁਰਮੁਖੋ ਜਿਵੇਂ ਆਰੰਭ ਦੀਆਂ ਪੰਕਤੀਆਂ ਨੇ ਆਪਾਂ ਨਾਲ ਨਾਲ ਹੁਕਮਨਾਮੇ ਦੀ ਵਿਚਾਰ ਨਾਲ ਨਾਲ ਗੁਰੂ ਕਿਰਪਾ ਸਦਕਾ ਇਤਿਹਾਸ ਨੂੰ ਬਚਣ ਦਾ ਯਤਨ ਕਰਨਾ ਹੈ ਸਤਿਗੁਰੂ ਪਾਤਸ਼ਾਹ ਰਹਿਣ ਤਾਂ ਕਰਨ ਆਪਣੀ ਬਿਰਤੀ ਨੂੰ ਚਮਕਾਉਣ ਦੀ ਡੇਹੜੀ ਦੇ ਅੱਗੇ ਲਿਜਾਓ ਥੋੜ੍ਹਾ ਜਿਹਾ ਖਿਆਲ ਮਾਤਾ ਗੁਜਰ ਕੌਰ ਵਾਲੇ ਬੁਰਜ ਵਾਲੇ ਪਾਸੇ ਵੀ ਕਰ ਲਓ ਤਾਂ ਕਿ ਸਾਡਾ ਮਨ ਇਕਾਗਰ ਹੋ ਜਾਏ ਉਹਦਾ ਇੱਕੋ ਇੱਕ ਤਰੀਕਾ ਉਹ ਹੈ ਸਤਨਾਮ ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵੱਡ ਭਾਗੀ।
ਜਿਹੜੀ ਇਹ ਪੂਰੇ ਗੁਰੂ ਦੀ ਗੱਲ ਕਹੀ ਹੈ ਇਹ ਵਿਦਵਾਨ ਪੁਰਸ਼ ਇਹਦੇ ਬਾਰੇ ਨਿਰਣਾ ਕਰਦੇ ਨੇ। ਉਹਨਾਂ ਨੇ ਕਈ ਤਰ੍ਹਾਂ ਦੀਆਂ ਗੁਰੂ ਦੀਆਂ ਕਿਸਮਾਂ ਲਿਖੀਆਂ ਹਨ। ਪਾਰਸ ਗੁਰੂ, ਚੰਦਨ ਗੁਰੂ, ਦੀਪਕ ਗੁਰੂ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਨਿਰਣਾ ਕੀਤਾ ਵੀ ਗੁਰਮੁਖੋਂ ਇਹ ਗੱਲ ਬਣਦੀ ਨਹੀਂ। ਕਿਵੇਂ? ਪਾਰਸ ਗੁਰੂ ਲਫ਼ਜ਼ ਉਹਨਾਂ ਤਾਂ ਵਰਤਿਆ ਵੀ ਪਾਰਸ ਦੇ ਨਾਲ ਤਾਂਬਾ ਛੋ ਜਾਏ, ਲੋਹਾ ਛੋ ਜਾਏ, ਪਿੱਤਲ ਛੋ ਜਾਏ, ਚਾਂਦੀ ਛੋ ਜਾਏ, ਉਹ ਸਾਰਿਆਂ ਨੂੰ ਸੋਨਾ ਕਰ ਦਿੰਦਾ ਹੈ। ਲੇਕਿਨ ਨਾਲ ਹੀ ਉਹਨਾਂ ਵਿਦਵਾਨ ਵੀਰਾਂ ਨੇ ਗੱਲ ਕੱਟੀ, ਕਹਿਣ ਲੱਗੇ ਚਾਂਦੀ ਤਾਂ ਸੋਨਾ ਬਣ ਗਈ, ਤਾਂਬਾ ਸੋਨਾ ਬਣ ਗਿਆ, ਲੇਕਿਨ ਪਾਰਸ ਤੋਂ ਅੱਗੇ ਪਾਰਸ ਨਹੀਂ ਬਣਦਾ। ਇਸੇ ਪ੍ਰਕਾਰ ਦੀਪਕ ਤੋਂ ਭਾਵ ਹੈ ਜਿਵੇਂ ਦੀਵੇ ਦੇ ਨਾਲ ਦੀਵਾ ਜਗਦਾ ਹੈ, ਪਰ ਨਾਲ ਸ਼ਰਤ ਹੈ ਅਗਲੇ ਦੀਵੇ ਵਿੱਚ ਤੇਲ ਹੋਵੇ, ਉਹਦੀ ਵੱਟੀ ਹੋਵੇ। ਭਾਵੇਂ ਤੇਲ ਵੀ ਹੈ ਤੇ ਵੱਟੀ ਵੀ ਹੈ, ਹਵਾ ਦਾ ਬੋਲਾ ਆ ਗਿਆ ਤੇ ਉਹ ਦੀਵਾ ਜਗਦਾ ਨਹੀਂ ਰਹਿਣਾ। ਇਸੇ ਪ੍ਰਕਾਰ ਚੰਦਨ ਗੁਰੂ ਦਾ ਜ਼ਿਕਰ ਵੀ ਆਇਆ ਹੈ। ਅਸੀਂ ਆਮ ਕਰਕੇ ਗ੍ਰੰਥਾਂ ਦੇ ਵਿੱਚੋਂ ਸ਼ਬਦ ਪੜ੍ਹਦੇ ਹਾਂ ਬਾਵਨ ਚੰਦਨ, ਜੋ ਸੁਣ ਤੇ ਪੜ੍ਹ ਵਿੱਚ ਆਇਆ ਉਹਦੇ ਮੁਤਾਬਕ ਉਹ 52 ਉਂਗਲਾਂ ਹੁੰਦਾ ਹੈ। ਉਹਦੇ ਨਾਲ ਜਿੰਨੇ ਵੀ ਲਾਗੇ ਲਾਗੇ ਬੂਟੇ ਹੁੰਦੇ ਨੇ ਚੰਦਨ ਦੀ ਸੁਗੰਧੀ ਦੇ ਨਾਲ ਉਹ ਚੰਦਨ ਬਣ ਜਾਂਦੇ ਹਨ। ਚੰਦਨ ਨਿਕਟ ਸਭ ਚੰਦਨ ਹੋਇਆ, ਪਰ ਚੰਦਨ ਦੇ ਬੂਟੇ ਦੇ ਕੋਲ ਵਾਸ ਦਾ ਬੂਟਾ ਬਿਲਕੁਲ ਲਾਗੇ ਹੋਵੇ ਤੇ ਉਹ ਚੰਦਨ ਨਹੀਂ ਜੇ ਬਣਦਾ। ਕਾਰਨ ਕਬੀਰ ਬਾਂਸ ਬੜਾਈ ਬੂਡਿਆ ਉਹ ਮਤ ਡੂਬੋ ਕੋਏ, ਚੰਦਨ ਕੇ ਨਿਗਟੇ ਬਸੇ ਬਾਂਸ ਸੁਗੰਧ ਨਾ ਹੋਏ। ਬਾਂਸ ਦੇ ਵਿੱਚ ਗੰਢਾਂ ਨੇ, ਬਾਂਸ ਪੋਲਾ ਹੈ, ਵਾਂਸ ਵਾਂਸ ਨਾਲ ਰਗੜ ਕੇ ਤੇ ਆਪਣੇ ਆਪ ਨੂੰ ਨਾਸ਼ ਕਰਨ ਅੱਗ ਬਣ ਜਾਂਦੀ ਹੈ। ਇਸੇ ਪ੍ਰਕਾਰ ਜਿਨ੍ਹਾਂ ਦੇ ਅੰਦਰ ਈਰਖਾ ਦੀਆਂ ਗੰਢਾਂ ਨੇ, ਜਿਹੜੇ ਅੰਦਰੋਂ ਪੋਲੇ ਨੇ, ਜਿਹੜੇ ਕੁੰਡ ਮਾਰ ਨੇ, ਭਾਵੇਂ ਗੁਰੂ ਦੇ ਕੋਲ ਵੀ ਰਹਿਣ ਤੇ ਉਹਨਾਂ ਦੀ ਗੱਲ ਨਹੀਂ ਬਣਦੀ। ਪਰ ਜਿਹੜਾ ਪੂਰਾ ਗੁਰੂ ਹੈ ਨਾ, ਉਹ ਗੁਰਮੁਖ ਕੌੜੇ ਰੇਠੇ ਤੇ ਨਿਗਾਹ ਕਰਦਾ ਤੇ ਮਿੱਠਾ ਹੋ ਜਾਂਦਾ ਹੈ। ਜਿਹੜਾ ਪੂਰਾ ਗੁਰੂ ਹੈ ਉਹ ਪੱਥਰ ਤੇ ਨਿਗਾਹ ਕਰੇ, ਪੱਥਰ ਮੋਮ ਹੋ ਜਾਂਦਾ ਹੈ। ਪੂਰਾ ਗੁਰੂ ਕੌਡੇ ਤੇ ਨਿਗਾਹ ਕਰੇ ਤੇ ਉਹ ਗੁਰਮੁਖ ਬਣ ਜਾਂਦਾ ਹੈ। ਪੂਰਾ ਗੁਰੂ ਠੱਗ ਤੇ ਨਿਗਾਹ ਕਰੇ ਤੇ ਉਹ ਸੱਜਣ ਬਣ ਜਾਂਦਾ ਹੈ। ਆਪਾਂ ਇਤਿਹਾਸ ਪੂਰੇ ਗੁਰੂ ਦਾ ਵਾਚ ਰਹੇ ਹਾਂ। ਆਨੰਦਪੁਰ ਸਾਹਿਬ ਪੂਰੇ ਗੁਰੂ ਦੇ ਅੱਗੇ ਸਿੱਖਾਂ ਨੇ ਅਰਦਾਸ ਕੀਤੀ ਵੀ ਪਾਤਸ਼ਾਹ ਇਹ ਆਨੰਦਪੁਰ ਸਾਹਿਬ ਛੱਡ ਚੜੀਏ। ਮੈਂ ਬੈਕਗ੍ਰਾਉਂਡ ਤਾਂ ਹੀ ਬੇਨਤੀ ਕੀਤੀ ਕਿਉਂਕਿ ਪ੍ਰਸੰਗ ਕਾਫੀ ਦਿਨਾਂ ਤੋਂ ਚੱਲਦਾ ਹੈ, ਗੁਰਮੁਖ ਪਿਆਰੇ ਨੇ ਅੱਗੇ ਵਿਚਾਰਾਂ ਕੀਤੀਆਂ ਹੋਣਗੀਆਂ। ਉਹ ਸਤਿਗੁਰੂ ਪਾਤਸ਼ਾਹ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਆਨੰਦਪੁਰ ਸਾਹਿਬ ਤੋਂ ਚੱਲ ਪਏ। ਗੁਰੂ ਪਰਿਵਾਰ ਵੱਖ ਵੱਖ ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਸਾਹਿਬ ਕੌਰ ਜੀ ਔਰ ਇਸੇ ਤਰ੍ਹਾਂ ਮਾਤਾ ਸੁੰਦਰ ਕੌਰ ਜੀ, ਭਾਈ ਸਾਹਿਬ ਭਾਈ ਜਵਾਹਰ ਸਿੰਘ ਜਿਹੜੇ ਰੋਪੜ ਦੇ ਰਹਿਣ ਵਾਲੇ ਸਨ, ਬਾਬਾ ਮਨੀ ਸਿੰਘ, ਇਹਨਾਂ ਨਾਲ ਸੇਵਾਦਾਰ ਬਣ ਕੇ ਤੁਰੇ ਔਰ ਇੱਕ ਰਾਤ ਇਹਨਾਂ ਨੇ ਰੋਪੜ ਵਿੱਚ ਕੱਟੀ ਤੇ ਮੁੜ ਕੇ ਦਿੱਲੀ ਨੂੰ ਰਵਾਨਾ ਹੋ ਗਏ। ਦੂਸਰੇ ਭਾਗ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਾਡੀ ਮਾਤਾ ਗੁਜਰ ਕੌਰ ਜੀ, ਇੱਕ ਮਸੰਦ ਗੰਗੂ ਦੇ ਨਾਲ ਉਹਦੇ ਨਗਰ ਚਲੇ ਗਏ। ਉਹ ਜੋ ਅੱਗੇ ਸਾਕਾ ਵਕ ਪਾਪਿਆ ਉਹ ਆਪਾਂ ਕੱਲ੍ਹ ਨੂੰ ਵਿਚਾਰਨ ਦਾ ਯਤਨ ਕਰਾਂਗੇ। ਤੀਸਰੇ ਪੱਖ ਦੇ ਵਿੱਚ ਤਲਵੀਧਰ ਬਾਪੂ ਸਿੰਘਾਂ ਨੂੰ ਨਾਲ ਲੈ ਕਰਕੇ ਸਰਸਾ ਦਰਿਆ ਤੋਂ ਪਾਰ ਹੋਏ। ਬਾਬਾ ਅਜੀਤ ਸਿੰਘ ਜੀ ਪਿੱਛੇ ਰਹਿ ਗਏ ਤੇ ਉਹਨਾਂ ਦੇ ਨਾਲ ਗੁਰਮੁਖ ਪਿਆਰੇ ਭਾਈ ਉਦੇ ਸਿੰਘ ਵੀ ਹਨ। ਇਹਦੇ ਨਾਲ ਮੈਂ ਇਹ ਗੱਲ ਕਹਿਣੀ ਭੁੱਲ ਨਾ ਜਾਵਾਂ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਨੇ, ਇਸ ਹਫ਼ਤੇ ਦੇ ਵਿੱਚ ਬਾਬਾ ਮਨੀ ਸਿੰਘ ਦੇ ਗੁਰਮੁਖੋਂ ਪੰਜ ਪੁੱਤ ਸ਼ਹੀਦ ਹੋਏ ਹਨ ਔਰ ਉਹਨਾਂ ਗੁਰਮੁਖਾਂ ਦਾ ਇਤਿਹਾਸ ਵਿੱਚ ਵੇਰਵਾ ਹੀ ਹੈ। ਬਾਬਾ ਅਨਕ ਸਿੰਘ, ਬਾਬਾ ਅਜਬਤ ਸਿੰਘ, ਬਾਬਾ ਅਜੈਬ ਸਿੰਘ, ਬਾਬਾ ਉਦੇ ਸਿੰਘ ਅਤੇ ਬਾਬਾ ਬਚਿੱਤਰ ਸਿੰਘ ਅਤੇ ਬਾਬੇ ਮਨੀ ਸਿੰਘ ਦੇ ਪੰਜ ਪੁੱਤ ਸ਼ਹੀਦ ਹੋਏ ਹਨ। ਬਾਬਾ ਉਦੇ ਸਿੰਘ ਜੀ ਜਿਵੇਂ ਆਪਾਂ ਕਹਿੰਦੇ ਸਵਾ ਲਾਗ ਸੇ ਏਕ ਲੜਾਓ, ਬੇਅੰਤ ਦਾ ਮੁਕਾਬਲਾ ਕਰਦੇ, ਇਹ ਬਾਬਾ ਉਦੇ ਸਿੰਘ ਸਰਸਾ ਨਦੀ ਦੇ ਕੰਢੇ 'ਤੇ ਸ਼ਹੀਦ ਹੋ ਗਏ। ਬਾਬਾ ਬਚਿੱਤਰ ਸਿੰਘ ਜਿਨ੍ਹਾਂ ਨੇ ਕਦੇ ਹਾਥੀ ਦਾ ਮੁਕਾਬਲਾ ਕੀਤਾ ਸੀ, ਉਹ ਸਰਸਾ ਨੂੰ ਪਾਰ ਕਰਦਿਆਂ ਬਹੁਤ ਸਾਰੇ ਭਾਰੀ ਜ਼ਖਮੀ ਹੋ ਗਏ। ਔਰ ਇੱਕ ਨਿਹੰਗ ਖਾਂ ਨਾਂ ਦਾ ਮੁਸਲਮਾਨ, ਉਹਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਸੇਵਾ ਬਖਸ਼ੋ। ਸਤਿਗੁਰੂ ਪਾਤਸ਼ਾਹ ਬਾਰੇ ਕਹਿਣ ਲੱਗੇ, ਨਿਹੰਗ ਖਾਂ ਸਮਾਂ ਬੜਾ ਸੰਕਟਮਈ ਹੈ ਔਰ ਇਹ ਮਨ ਵਿੱਚ ਵਿਚਾਰ ਕਰ ਲਾ। ਉਹਨੇ ਬੇਨਤੀ ਕੀਤੀ, ਪਾਤਸ਼ਾਹ ਅਗਰ ਤੇਰੇ ਚਰਨ ਪੈਣ ਘਰ ਵਿੱਚ, ਤੇਰੇ ਦਦਾਰ ਹੋ ਜਾਣ, ਤਾਂ ਇਹਦੇ ਤੋਂ ਵੱਡਾ ਵਧੀਆ ਸੌਦਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਇਹ ਭਾਈ ਬਚਿੱਤਰ ਸਿੰਘ ਦੀ ਸੇਵਾ ਕਰ। ਭਾਈ ਬਚਿੱਤਰ ਸਿੰਘ ਨੂੰ ਗੁਰੂ ਕੇ ਲਾਲ ਨੇ ਆਪਣੇ ਘਰ ਰੱਖਿਆ। ਬਾਬਾ ਨਿਹੰਗ ਖਾਂ ਨੇ ਆਪਣੀ ਨੌਜਵਾਨ ਬੇਟੀ ਬੀਬੀ ਮੁਮਤਾਜ ਦੀ ਜੋੜੀ ਲਾਏ ਤੇ ਧੀਏ ਰਾਣੀਏ ਤੂੰ ਇਹ ਸਿੰਘ ਦੀ ਸੇਵਾ ਕਰਨੀ ਹੈ। ਤੁਰਕਾਂ ਨੂੰ ਸ਼ੱਕ ਪਿਆ, ਨਿਹੰਗ ਖਾਂ ਦਾ ਕੁੰਡਾ ਖੜਕਾਇਆ ਤੇ ਕਹਿਣ ਲੱਗੇ, ਭਾਈ ਸਾਨੂੰ ਸ਼ਿਕਾਇਤ ਮਿਲੀ ਤੇ ਤੇਰੇ ਘਰ ਗੁਰੂ ਗੋਬਿੰਦ ਸਿੰਘ ਦੇ ਸਿੰਘ ਆਏ ਹਨ। ਅਸਾਂ ਨਿਗਾਹ ਮਾਰਨੀ, ਕਹਿਣ ਲੱਗੇ ਆਓ ਜੀ ਆਇਆਂ ਨੂੰ। ਸਾਰੇ ਪਾਸੇ ਘਰ 'ਤੇ ਨਿਗਾਹ ਮਾਰੀ ਗਈ। ਜਦੋਂ ਉਸ ਕਮਰੇ ਵਾਲੇ ਪਾਸੇ ਵੱਲ ਆਏ ਤੇ ਨਿਹੰਗ ਖਾਂ ਕਹਿਣ ਲੱਗਾ, ਮਿੱਤਰੋ ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਹਨ। ਇਹ ਗੱਲ ਤੁਹਾਨੂੰ ਭਾਵੇਂ ਸਧਾਰਨ ਜਾਪੇ ਪਰ ਕਿਤੇ ਅੰਦਰ ਇਹਨੂੰ ਬਾਅਦ 'ਚੋਂ ਇਹ ਗੱਲ ਕਹਿਣੀ ਬੜੀ ਔਖੀ ਹੈ। ਔਰ ਕਹਿਣ ਲੱਗਾ, ਇਸ ਕਮਰੇ ਵਿੱਚ ਮੇਰਾ ਧੀ ਤੇ ਜਵਾਈ ਨੇ। ਨਾਲ ਆਵਾਜ਼ ਮਾਰੀ, ਬੇਟਾ ਮੁਮਤਾਜ, ਮੇਰਾ ਦਿਮਾਗ ਸੁੱਤਾ ਕੇ ਜਾਗਦਾ ਹੈ। ਅੰਦਰੋਂ ਮੁਮਤਾਜ ਨੇ ਆਵਾਜ਼ ਦਿੱਤੀ, ਅੱਬਾ ਜਾਂ ਅਜੇ ਹੁਣੇ ਟਿਕੇ ਨੇ, ਜੇ ਕਹੋ ਤੇ ਬੁਲਾਵਾਂ। ਔਰ ਉਹਨਾਂ ਮੁਲਾਜ਼ਮਾਂ ਦਾ ਜੋ ਭੁਲੇਖਾ ਸੀ ਉਹ ਰਫਾ ਦਫਾ ਹੋ ਗਿਆ, ਚਲੇ ਗਏ। ਬਾਬਾ ਬਚਿੱਤਰ ਸਿੰਘ ਜੀ ਰੱਬ ਨੂੰ ਪਿਆਰੇ ਹੋ ਗਏ, ਸਰੀਰ ਛੱਡ ਗਏ। ਨਿਹੰਗ ਖਾਂ ਨੇ ਉਸ ਗੁਰੂ ਕੇ ਲਾਲ ਦਾ ਸੰਸਕਾਰ ਆਪਣੇ ਘਰ ਵਿੱਚ ਕੀਤਾ। ਇਹ ਗੱਲ ਭਾਵੇਂ ਆਪਾਂ ਨੂੰ ਕੌਮਨ ਜਾਪਦੀ ਪਰ ਇਸ ਗੱਲ 'ਚ ਬੜਾ ਵੱਡਾ ਰਾਜ ਹੈ। ਅੱਜ ਸਾਡਾ ਬਾਪ ਜਿਹਨੇ ਸਾਡੇ ਵਾਸਤੇ ਬੜੀ ਮਿਹਨਤ ਕੀਤੀ, ਸਰੀਰ ਛੱਡ ਜਾ ਨਾ ਤੇ ਰਾਤ ਨੂੰ ਆਪਾਂ ਕਹਿੰਦੇ ਹਾਂ ਫੁੱਫੜਾ ਬਾਪੂ ਦੇ ਕੋਲ ਲੰਮਾ ਪਾਉ, ਮੈਨੂੰ ਡਰ ਆਉਂਦਾ ਡਰ। ਅਸੀਂ ਇੱਕ ਰਾਤ ਸਰੀਰ ਛੱਡਣ ਤੋਂ ਬਾਅਦ ਆਪਣੇ ਬਾਪ ਦੇ ਸਰੀਰ ਕੋਲ ਲੰਮੇ ਪੈਣ ਨੂੰ ਤਿਆਰ ਨਹੀਂ, ਲੇਕਿਨ ਬਚਿੱਤਰ ਸਿੰਘ ਦਾ ਸੰਸਕਾਰ ਨਿਹੰਗ ਖਾਂ ਨੇ ਘਰ ਵਿੱਚ ਕੀਤਾ। ਸਮੇਂ ਦੇ ਨਾਲ ਜਦੋਂ ਉਹ ਬੀਬੀ ਵਿਆਹ ਦੇ ਯੋਗ ਸੀ, ਬਾਪ ਨੇ ਰਾਏ ਕੀਤੀ ਵੀ ਆਪਣੀ ਬੱਚੀ ਦਾ ਨਿਕਾਹ ਕੀਤਾ ਜਾਏ। ਮੁਮਤਾਜ ਨੇ ਆਪਣੇ ਬਾਪੂ ਕੋਲ ਆ ਕੇ ਆਖਿਆ, ਅੱਬਾ ਬੁਰਾ ਨਾ ਮੰਨੀ, ਨਿਕਾਹ ਕਿਲਿਆਂ ਨਾਲ ਕਰਨਾ ਹੀ। ਨਿਹੰਗ ਖਾਂ ਨੇ ਇੱਕਦਮ ਆਪਣੀ ਬੱਚੀ ਦੇ ਚਿਹਰੇ ਵੱਲ ਵੇਖਿਆ, ਕਹਿਣ ਲੱਗਾ, ਮੁਮਤਾਜ ਕੀ ਆਖਿਆ ਏ? ਬੀਬੀ ਮੁਮਤਾਜ ਕਹਿਣ ਲੱਗੀ, ਤੁਸੀਂ ਕਿਹਾ ਸੀ ਨਾ ਮੇਰਾ ਦਿਮਾਗ ਸੁੱਤਾ ਕੇ ਜਾਗਦਾ ਹੈ। ਮੈਂ ਉਸ ਦਿਨ ਤੋਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਤਸਲੀਮ ਕਰ ਲਿਆ ਸੀ। ਜਾ ਕੇ ਉਸ ਇਲਾਕੇ 'ਚ ਵੇਖੋ, ਬੀਬੀ ਮੁਮਤਾਜ ਦੀ ਯਾਦ ਵੀ ਕਾਇਮ ਹੈ ਔਰ ਉਸ ਬੀਬੀ ਨੇ ਆਪਣੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਦੀ ਯਾਦ ਵਿੱਚ ਬਤੀਤ ਕਰਕੇ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ। ਉਪਰੰਤ ਕਲਗੀਧਰ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ 'ਚ ਆਏ। ਲਵਜ ਅਸੀਂ ਚਮਕੌਰ ਕਹਿ ਦਿੰਦੇ ਹਾਂ, ਨਿਕੱਲਾ ਚਮਕੌਰ ਨਹੀਂ। ਇਹਦੇ ਅਰਥਾਂ ਦੀ ਵਿਆਖਿਆ ਕਰੀਏ ਤਾਂ ਬੜੇ ਬਕੀਮਤੇ ਹਨ। ਚਮਕੌਰ ਦਾ ਭਾਵ ਹੈ ਔਰ ਹੀ ਚਮਕ, ਹੋਰ ਚਮਕ, ਕਿਹੜੀ ਚਮਕ। ਪਰਦੇ ਇਤਿਹਾਸ ਵਿੱਚੋਂ ਦਸਤ ਡਿੱਗ ਮਹੱਲਾਂ ਤੋਂ ਕੂਚ ਕੀਤਾ, ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋ ਗਈ, ਮੋਰ ਧੁੱਟਦੇ ਅੱਥੂ ਅੰਤ ਕਿਰ ਗਏ, ਬੋਟੀ ਜਿਗੜਦੀ ਜਦੋਂ ਵਰਾਨ ਹੋ ਗਈ, ਮ੍ਰਿਤੂ ਜਦੋਂ ਅਭਿਮਨੂ ਦੀ ਸੁਣੀ ਅਰਜਨ, ਢਿੱਲੀ ਹੱਥਾਂ ਚੋਂ ਤੀਹ ਕਮਾਨ ਹੋ ਗਈ। ਪਰ ਧੰਨ ਗੁਰੂ ਕਲਗੀਆਂ ਵਾਲਿਆ ਜੀ, ਤੁਸੀਂ ਸਾਰਾ ਸਰਬੰਸ ਲੁਟਾ ਦਿੱਤਾ। ਮਾਂ ਕਿਸੇ ਪਾਸੇ, ਬਾਪੂ ਕਿਸੇ ਪਾਸੇ, ਛੋਟੇ ਲਾਲਾਂ ਨੂੰ ਨਹੀਂ ਚੜਾ ਦਿੱਤਾ। ਇਹਨੂੰ ਤਾਂ ਕਹਿੰਦੇ ਚਮਕੌਰ ਤੋਂ ਭਾਵ ਹੋਰ ਚਮਕ। ਇਹ ਲਫ਼ਜ਼ ਮੈਂ ਆਪਣੇ ਚਾਚਾ ਜੀ ਕੋਲ ਪੜ੍ਹੇ ਸਨ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਪਾਸੋਂ। ਉਹਨਾਂ ਇਹਦੀ ਵਿਆਖਿਆ ਕੀਤੀ, ਪੁੱਤਰੋ ਇਹਦਾ ਅਰਥ ਹੈ ਔਰ ਚਮਕ, ਹੋਰ ਚਮਕ। ਗੜੀ 'ਚ ਵੜਿਆ ਬਾਪੂ ਔਰ ਅੱਠ ਅੱਠ ਸਿੰਘਾਂ ਨੂੰ ਚੌਂ ਪਾਸਿਓਂ ਉਹਨਾਂ ਦੀਆਂ ਡਿਊਟੀਆਂ ਲਾਈਆਂ। ਗੁਰਮੁਖ ਪਿਆਰਾ ਭਾਈ ਆਲਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਅੱਜ ਦੀ ਭਾਸ਼ਾ ਦੇ ਜਿਹਨੂੰ ਆਪਾਂ ਸੁਪਰਵਾਈਜ਼ਰ ਕਹਿ ਦਿੰਦੇ ਹਾਂ, ਉਹਨਾਂ ਦੀ ਡਿਊਟੀ ਲਾਏ ਵੀ ਤੁਸੀਂ ਵੇਖੋ ਵੀ ਕਿਹੜਾ ਪੱਖ ਤਗੜਾ ਹੈ, ਕਿਹੜਾ ਪੱਖ ਕਮਜ਼ੋਰ ਹੈ, ਕਿਹੜੇ ਪਾਸੇ ਆਪਾਂ ਕਿਵੇਂ ਵਰਤਣਾ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਾਬਾ ਆਲਮ ਸਿੰਘ ਅਤੇ ਬਾਬਾ ਮਾਨ ਸਿੰਘ ਦੀ ਡਿਊਟੀ ਲਾਈ। ਇਹਦੇ ਨਾਲ ਭਾਈ ਕੋਠਾ ਸਿੰਘ ਔਰ ਇਸੇ ਤਰ੍ਹਾਂ ਗੁਰਮੁਖੋ ਭਾਈ ਮਦਨ ਸਿੰਘ, ਇਹਨਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੇ 'ਤੇ ਕਿਰਪਾ ਕਰੇ, ਸਾਡੇ 'ਤੇ ਰਹਿਮਤ ਕਰੇ, ਸਾਡੀ ਦੋਹਾਂ ਦੀ ਦੋਸਤੀ ਹੈ ਅਤੇ ਸਾਡੇ ਮਨ ਦੀ ਭਾਵਨਾ 'ਤੇ ਅਸੀਂ ਡਿਊੜੀ ਵਿੱਚ ਪਹਿਰਾ ਦਈਏ। ਹਜ਼ੂਰ ਨੇ ਆਖਿਆ, ਭਾਈ ਕੋਠਾ ਸਿੰਘ, ਇਹ ਗੱਲ ਤੇਰੇ ਕਹਿਣ ਦਾ ਭਾਵ ਕੋ। ਭਾਈ ਮਦਨ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਅਸੀਂ ਦੋਵੇਂ ਦੋਸਤਾਂ ਮਿੱਤਰਾਂ ਅਤੇ ਸਾਡੇ ਮਨ ਦੀ ਭਾਵਨਾ ਹੈ, ਜਦੋਂ ਕੋਈ ਡਿਊੜੀ ਦੇ ਅੰਦਰ ਵੜਨ ਦੀ ਯਤਨ ਕਰੇਗਾ ਪਹਿਲਾਂ ਸਾਡਾ ਸਰੀਰ ਖਤਮ ਕਰੇਗਾ ਅਤੇ ਮੁੜ ਕੇ ਬਾਅਦ ਵਿੱਚ ਆਵੇਗਾ। ਸਾਡੇ ਮਨ ਦੀ ਭਾਵਨਾ ਬਾਜਾਂ ਵਾਲਿਆ ਬਾਪੂ, ਜਦੋਂ ਗੜੀ ਵਿੱਚ ਪ੍ਰਵੇਸ਼ ਕਰੇ ਸਾਡੇ ਸਰੀਰਾਂ 'ਤੇ ਪੈਰ ਰੱਖ ਕੇ ਲੰਘੇ, ਅਸੀਂ ਉਹਨਾਂ ਚਿਰ ਕਿਸੇ ਨੂੰ ਅੰਦਰ ਨੂੰ ਜਾਣ ਦੇਣਾ। ਇਹ ਗੱਲ ਬਾਬਾ ਕੋਠਾ ਸਿੰਘ ਅਤੇ ਬਾਬਾ ਮਦਨ ਸਿੰਘ ਨੇ ਕਹੀ। ਮੈਂ ਲਫ਼ਜ਼ ਵਾਰ ਵਾਰ ਬਾਬਾ ਰਿਪੀਟ ਕਰ ਰਿਹਾ, ਬਾਬਾ ਦਾ ਭਾਵ ਬਜ਼ੁਰਗ, ਜਿਹੜੇ ਸਾਡੇ ਵਾਸਤੇ ਪੂਰਨੇ ਪਾ ਗਏ ਅਤੇ ਜਿਨ੍ਹਾਂ ਤੋਂ ਅਸੀਂ ਸੇਧ ਲੈਣੀ ਹੈ। ਉਪਰੰਤ ਜਿਹੜਾ ਉੱਪਰ ਅਟਾਰੀ ਸੀ, ਉਸ ਅਟਾਰੀ ਦੇ ਵਿੱਚ ਬਾਬਾ ਸੰਤ ਸਿੰਘ ਜੀ, ਬਾਬਾ ਸੰਗਤ ਸਿੰਘ ਜੀ, ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਅਟਾਰੀ ਦੇ ਵਿੱਚ ਹਨ। ਵਾਰ ਵਾਰ ਖੀਰ ਖਾਂ, ਗੁਰਸ਼ੇਰ ਖਾਂ, ਨਾਰ ਖਾਂ, ਗੈਰਤ ਖਾਂ, ਇਹਨਾਂ ਚੋਂ ਨੇ ਇੱਕ ਹੰਗਾਮੀ ਮੀਟਿੰਗ ਕੀਤੀ ਵੀ ਆਪਾਂ ਗੁਰੂ ਨਾਲ ਦੋ ਹੱਥ ਕਿਵੇਂ ਕਰਨੇ ਨੇ। ਇਹਨਾਂ ਦੇ ਵਿੱਚੋਂ ਜਿਹੜਾ ਗੁਰਸ਼ੇਰ ਖਾਂ ਸੀ ਨਾ, ਔਰ ਨਾਲ ਖਵਾਜਾ ਮਰਦੂਦ ਸੀ, ਉਹ ਕਹਿਣ ਲੱਗੇ ਵੀ ਸਾਡੇ ਮਨ ਦੀ ਭਾਵਨਾ ਵੀ ਆਪਾਂ ਇੱਕਦਮ ਗੁਰੂ 'ਤੇ ਹਮਲਾ ਨਾ ਕਰੀਏ। ਕਾਰਨ ਕੀ, ਹੁਣ ਗੁਰੂ ਸਾਡੇ ਘੇਰੇ 'ਚ ਆ ਗਿਆ ਅਤੇ ਸਾਡੇ ਮਨ ਦੀ ਭਾਵਨਾ ਵੀ ਇਹਨੂੰ ਦੋ ਚਾਰ ਦਿਨ ਆਪਣੀ ਮੌਜ ਕਰ ਲੈਣਗੇ ਅਤੇ ਆਪਾਂ ਤਾਂ ਗੁਰੂ ਨੂੰ ਖਤਮ ਕਰ ਹੀ ਦੇਣਾ। ਇਹ ਉਹਨਾਂ ਨੇ ਮੀਟਿੰਗ ਕੀਤੀ ਵੀ ਕਈ ਕਾਹਲੇ ਵੀ ਹੁੰਦੇ ਨੇ, ਨਾਰ ਖਾਂ, ਖਿਜਰ ਖਾਂ ਅਤੇ ਖਵਾਜਾ ਮਰਦੂਦ ਕਹਿਣ ਲੱਗੇ, ਮਿੱਤਰੋ ਕੱਲ੍ਹ ਕਿਹਨੇ ਵੇਖਿਆ, ਜੇ ਦਾਲ ਲੱਗਾ ਤਾਂ ਅਸੀਂ ਜਮਦੇ ਨੂੰ ਗੁਰੂ ਨੂੰ ਗੜੀ 'ਚੋਂ ਫੜ ਕੇ ਆਉਣਾ, ਫੜ ਕੇ। ਅਤੇ ਉਹਨਾਂ ਨੇ ਰਾਏ ਕੀਤੀ ਕਿਹਨੇ ਕਿਹਨੇ, ਨਾਰ ਖਾਂ, ਖਿਜਰ ਖਾਂ ਅਤੇ ਗੈਰਤ ਖਾਂ। ਜਦੋਂ ਇਹਨਾਂ ਨੇ ਇਰਬਾਰ ਰਹਿ ਕੀਤੀ ਹੈ ਨਾ, ਅਸੀਂ ਆਮ ਕਰਕੇ ਗੁਰਮੁਖੋਂ ਪ੍ਰਚਾਰਕ ਵੀਰਾਂ ਕੋਲੋਂ ਜਾਂ ਆਮ ਸਾਡੇ ਇੱਕ ਸਾਨੂੰ ਜਾਣਕਾਰੀ ਹੈ ਅਨੰਦਪੁਰ ਸਾਹਿਬ ਜਿਹਨਾਂ ਗੁਰੂ ਪਿਆਰ ਨੇ ਸਾਰਿਆਂ ਤੋਂ ਪਹਿਲਾਂ ਸੀਸ ਭੇਟ ਕੀਤਾ, ਉਹਨਾਂ ਨੂੰ ਆਪਾਂ ਪੰਜ ਪਿਆਰੇ ਸਬਾਨ ਕਰਕੇ ਯਾਦ ਕਰਦੇ ਹਾਂ। ਲੇਕਿਨ ਪੰਜਾਂ ਪਿਆਰਿਆਂ ਤੋਂ ਬਾਅਦ ਜਿਹਨਾਂ ਪੰਜ ਗੁਰਮੁਖਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਇਤਿਹਾਸ ਵਿੱਚ ਪੰਜ ਮੁਕਤੇ ਕਰਕੇ ਲਿਖਿਆ ਗਿਆ। ਇੱਕ ਤਾਂ ਮੁਕਤੇ ਮੂਸਰ ਸਾਹਿਬ ਵਾਲੇ ਨੇ ਨਾ, ਲੇਕਿਨ ਪੰਜ ਮੁਕਤੇ ਹੋਰ ਵੀ ਨੇ ਜਿਹਨਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ, ਉਹਨਾਂ ਨੂੰ ਪੰਜ ਮੁਕਤੇ ਕਿਹਾ ਜਾਂਦਾ। ਤੇ ਆ ਬਾਰਡਰ ਤੇ ਪਿੰਡ ਹੈ ਡੱਲ ਵਾਂ, ਉਸ ਵਾਂ ਲੱਗੜ ਦੇ ਵਿੱਚੋਂ ਬਾਬਾ ਈਸ਼ਵਰ ਸਿੰਘ ਤੇ ਬਾਬਾ ਟਹਿਬ ਸਿੰਘ ਉਹਨਾਂ ਮੁਕਤਿਆਂ ਵਿੱਚ ਸਨ। ਗੁਰਮੁਖ ਉਹਨਾਂ ਮੁਕਤਿਆਂ ਨੇ ਬੇਨਤੀ ਕੀਤੀ, ਉਹਨਾਂ ਦੇ ਨਾਵਾਂ ਦਾ ਵੇਰਵਾ ਇਤਿਹਾਸ ਲਿਖਿਆ ਹੈ, ਦੀਵਾਨ ਸਿੰਘ, ਖਜਾਨ ਸਿੰਘ ਤੇ ਧਿਆਨ ਸਿੰਘ। ਉਹਨਾਂ ਨੇ ਬੇਨਤੀ ਕੀਤੀ ਬਾਜਾਂ ਵਾਲਿਆ, ਬਾਪੂ ਅਸੀਂ ਪਹਿਲਾਂ ਵੀ ਪਛੜ ਗਏ ਹਾਂ, ਸਾਡੇ ਤੇ ਮਿਹਰ ਕਰ, ਸਾਨੂੰ ਲੇਟ ਨਾ ਕਰੀ। ਆਪਾਂ ਪੜ੍ਹਦੇ ਤਾਂ ਹਾਂ ਤੇ ਸੁਣਦੇ ਵੀ ਹਾਂ, ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੂਛੇ ਕੌਣ ਹੈ, ਪਰਾ ਹਮਾਰੇ ਬਾਰ। ਇਹ ਕੇਵਲ ਤੇ ਕੇਵਲ ਗੁਰਮੁਖ ਨੂੰ ਲਿਖਤ ਨਹੀਂ, ਇਹ ਮੇਰੇ ਬਾਪੂ ਨੇ ਕਰਕੇ ਵਿਖਾਇਆ। ਆਪਾਂ ਤਾਂ ਅਰੇਂਜਮੈਂਟ ਕਰਦੇ ਨਾ ਸੌਣ ਤੇ ਬਹਿਣ ਤੇ ਖਾਣ ਦਾ, ਬਾਬਾ ਦੀਵਾਨ ਸਿੰਘ, ਬਾਬਾ ਖਜਾਨ ਸਿੰਘ, ਬਾਬਾ ਧਿਆਨ ਸਿੰਘ ਜਿਹੜੇ ਉਹਨਾਂ ਮੁਕਤਿਆਂ ਤੋਂ ਉਹਨਾਂ ਬੇਨਤੀ ਕੀਤੀ, ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੂਛੇ ਕੌਣ ਹੈ, ਪਰਾ ਹਮਾਰੇ ਬਾਰ। ਗੁਰਮੁਖੋ ਸਾਰਿਆਂ ਤੋਂ ਪਹਿਲਾਂ ਉਹਨਾਂ ਮੁਕਤਿਆਂ ਗੁਰਮੁਖਾਂ ਨੇ ਸਤਿਗੁਰੂ ਪਾਤਸ਼ਾਹ ਦੀ ਆਗਿਆ ਲਈ ਉਪਰੰਤ ਬਾਬਾ ਹਿੰਮਤ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ। ਬਾਬਾ ਸਾਹਿਬ ਸਿੰਘ ਨੇ ਬੇਨਤੀ ਕੀਤੀ, ਬਾਬਾ ਮੋਹਨ ਸਿੰਘ ਨੇ ਬੇਨਤੀ ਕੀਤੀ, ਭਰਾ ਸਨ, ਅੰਮ੍ਰਿਤ ਸੀ। ਤੇ ਬਾਬਾ ਮੋਹਨ ਸਿੰਘ ਕਹਿਣ ਲੱਗਾ, ਹਿੰਮਤ ਸਿੰਘ ਮੰਮੀ ਤੁਹਾਡਾ ਭਰਾ ਭਾਈ ਹੈ, ਇਹ ਠੀਕ ਹੈ ਮੈਂ ਲੇਟ ਹੋ ਗਿਆ, ਪਰ ਮੈਨੂੰ ਇੰਨਾ ਲੇਟ ਨਾ ਕਰੋ। ਇਹ ਗੱਲ ਬਾਬਾ ਮੋਹਨ ਸਿੰਘ ਜੀ ਨੇ ਕਿਉਂ ਕਹੀ? ਜਦੋਂ ਅਸੀਂ ਪੰਜ ਪਿਆਰੇ ਸਾਹਿਬਾਨਾਂ ਦੇ ਸੀਸ ਭੇਟ ਕਰਨ ਦਾ ਵੇਰਵਾ ਪੜ੍ਹਦੇ ਹਾਂ, ਸਾਰਿਆਂ ਤੋਂ ਪਹਿਲਾਂ ਬਾਬਾ ਦਇਆ ਸਿੰਘ ਜੀ, ਬਾਬਾ ਧਰਮ ਸਿੰਘ ਜੀ, ਤੀਜੇ ਨੰਬਰ 'ਤੇ ਬਾਬਾ ਹਿੰਮਤ ਸਿੰਘ ਜੀ, ਮੁੜ ਕੇ ਬਾਬਾ ਮੋਹਨ ਸਿੰਘ ਅਤੇ ਪੰਜਵੇਂ 'ਤੇ ਬਾਬਾ ਸਾਹਿਬ ਸਿੰਘ ਦੇ ਨਾਵਾਂ ਦਾ ਵੇਰਵਾ ਅਸੀਂ ਪੜ੍ਹਦੇ ਅਤੇ ਸੁਣਦੇ ਹਾਂ। ਬਾਬਾ ਮੋਹਨ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੈਂ ਪਹਿਲਾਂ ਲੇਟ ਸਾਂ, ਮੇਰੇ ਤੇ ਕਿਰਪਾ ਕਰ, ਮੈਨੂੰ ਲੇਟ ਨਾ ਕਰ, ਮੈਨੂੰ ਆਗਿਆ ਦੇ। ਉਹਨਾਂ ਮੁਕਤਿਆਂ ਤੋਂ ਬਾਅਦ ਗੁਰਮੁਖੋ ਬਾਬਾ ਮੋਹਨ ਸਿੰਘ ਜੀ ਬਾਹਰ ਆਏ, ਆਪਣੀ ਅਹੁਤੀ ਦਿੱਤੀ, ਗੁਰੂ ਕੀ ਚਰਨਾਂ 'ਚ ਲੀਨ ਹੋਏ। ਉਪਰੰਤ ਜਿਹੜਾ ਤੀਜਾ ਜਥਾ ਸੀ ਉਹਦੇ 'ਚ ਗੁਰਮੁਖ ਪਿਆਰੇ ਬਾਬਾ ਹਿੰਮਤ ਸਿੰਘ ਅਤੇ ਬਾਬਾ ਸਾਹਿਬ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਭਰਾ ਚਲਾ ਗਿਆ ਅਤੇ ਭਰਾਵਾਂ ਤੋਂ ਭਰਾ ਲੇਟ ਨਹੀਂ ਚਾਹੀਦੇ। ਗੁਰਮੁਖੋ ਚੌਥੇ ਜਥੇ ਦੇ ਵਿੱਚ ਬਾਬਾ ਹਿੰਮਤ ਸਿੰਘ ਅਤੇ ਬਾਬਾ ਸਾਹਿਬ ਸਿੰਘ ਨੇ ਕੁਰਬਾਨੀ ਦੇ ਕਰਕੇ ਸਤਿਗੁਰੂ ਪਾਤਸ਼ਾਹ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ। ਅੱਗੇ ਆਈ ਵਾਰੀ ਬਾਬਾ ਅਜੀਤ ਸਿੰਘ ਦੀ। ਸਾਡੇ ਕਵੀ ਵੀਰ ਇੱਕ ਬੰਦ ਬੋਲਦੇ ਹੁੰਦੇ ਹੈ, ਨਾਮ ਹੈ ਅਜੀਤ ਜੀਤਾ ਨਾ ਜਾਊਗਾ, ਮੇਰਾ ਨਾਮ ਅਜੀਤ ਸਿੰਘ ਰੱਖਿਆ ਗੁਰੂ ਪਿਤਾ, ਮੇਰੇ ਤੇ ਹੱਥ ਰੱਖੀ, ਮੈਂ ਕਿਸੇ ਤੋਂ ਹਾਰਾਂ ਨਾ। ਬਾਬਾ ਅਜੀਤ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਪਿਤਾ ਜੀ ਮੇਰਾ ਵੀ ਘੁਆਮਾ ਤੁਹਾਡੇ ਤੇ, ਮੇਰਾ ਵੀ ਹੱਕ ਬਣਦਾ। ਦੋ ਤਰ੍ਹਾਂ ਦੇ ਪੁੱਤਰ ਹੁੰਦੇ ਨੇ ਗੁਰਮੁਖ, ਇੱਕ ਨਾਦੀ ਪੁੱਤਰ, ਇੱਕ ਬਿੰਦੀ ਪੁੱਤਰ। ਜਿੰਨਾ ਆਪਾਂ ਅੰਮ੍ਰਿਤ ਛਕਿਆ ਉਹਨਾਂ ਗੁਰਮੁਖਾਂ ਨੂੰ ਚੇਤੇ ਹੋਵੇਗਾ, ਜਦੋਂ ਪੰਜ ਪਿਆਰੇ ਸਾਹਿਬਾਨ ਸਾਹਿਬ ਨੂੰ ਗੁਰੂ ਕੀ ਅਮਰ ਦੀ ਦਾਤ ਦਿੰਦੇ ਨੇ ਨਾ, ਉਹ ਕਹਿੰਦੇ ਵੀ ਗੁਰਮੁਖੋ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੀ ਮਾਤਾ ਸਾਹਿਬ ਕੌਰ ਜੀ ਵਾਸੀ ਅਨੰਦਪੁਰ ਸਾਹਿਬ ਦੇ, ਤੇ ਤੁਹਾਡਾ ਜਨਮ ਅੱਜ ਤੋਂ ਕੇਸਗੜ੍ਹ ਸਾਹਿਬ ਹੋਇਆ। ਇਹ ਸਾਨੂੰ ਗੁਰੂ ਕੀ ਪੰਜ ਪਿਆਰੇ ਸਾਹਿਬਾਨ ਕਹਿੰਦੇ ਹਨ। ਇਸੇ ਤਰ੍ਹਾਂ ਬਾਬਾ ਅਜੀਤ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡਾ ਬਿੰਦੀ ਪੁੱਤਰ ਵੀ ਹਾਂ, ਮੈਂ ਤੁਹਾਡੀ ਬਿੰਦ ਤੋਂ ਪੈਦਾ ਹੋਇਆ, ਮੈਂ ਨਾਦੀ ਪੁੱਤਰ ਵੀ ਹਾਂ, ਮੇਰਾ ਜ਼ਿਆਦਾ ਹੱਕ ਬਣਦਾ ਸੀ ਤੇ ਮੈਨੂੰ ਲੇਟ ਨਾ ਕਰੋ, ਮੇਰੇ ਪਾਤਸ਼ਾਹ ਨੇ ਥਾਪੜਾ ਦਿੱਤਾ। ਔਰ ਨਾਲ ਗੁਰਮੁਖ ਪਿਆਰੇ ਜਿਹਨੂੰ ਅੱਜ ਕੱਲ੍ਹ ਆਪਾਂ ਕੋਚ ਕਹਿ ਦਿੰਦੇ, ਆਮ ਅੰਗਰੇਜ਼ੀ ਪ੍ਰਚਲਿਤ ਹੈ ਨਾ, ਕੋਚ ਕਹਿ ਦਿੰਦੇ ਨੇ, ਆਪਾਂ ਆਮ ਬੋਲਦੇ ਉਸਤਾਦ, ਉਹਨਾਂ ਵਿੱਚ ਗੁਰਮੁਖ ਪਿਆਰੇ ਬਾਬਾ ਸੁੱਖਾ ਸਿੰਘ ਬੰਦੂਕ ਜੀ, ਜਿਹੜਾ ਅਨੰਦਪੁਰ ਸਾਹਿਬ ਸਿੰਘਾਂ ਨੂੰ ਬੰਦੂਕ ਚਲਾਉਣ ਦੀ ਟ੍ਰੇਨਿੰਗ ਦਿੰਦਾ ਸੀ, ਉਹ ਬਾਬਾ ਸੁੱਖਾ ਸਿੰਘ ਕਹਿਣ ਲੱਗਾ, ਬਾਪੂ ਅਸੀਂ ਵੀ ਤੇਰੇ ਪੁੱਤਰ ਹਾਂ। ਇਸੇ ਤਰ੍ਹਾਂ ਇਹ ਗੁਰਮੁਖ ਪਿਆਰਾ ਭਾਈ ਆਲਮ ਸਿੰਘ ਜੋ ਵੀ ਰਾਜ ਕਰਕੇ ਲਿਖਿਆ, ਸ਼ਾਇਦ ਇਸ ਕਰਕੇ ਉਹਨੂੰ ਜੋਗੀ ਰਾਜ ਲਿਖਿਆ ਕਿਉਂਕਿ ਉਹ ਕਾਂਧ ਵਿੱਚ ਬੈਠ ਕੇ ਮੂਲ ਮੰਤਰ ਤੇ ਗੁਰਮੰਤਰ ਦਾ ਬੜਾ ਜੁੜ ਕੇ ਅਭਿਆਸ ਕਰਦਾ ਸੀ, ਤਾਂ ਉਹਦਾ ਨਾਮ ਜੋਗੀ ਰਾਜ ਉਹਦੀ ਅੱਲ ਪੈ ਗਈ। ਇਸੇ ਪ੍ਰਕਾਰ ਇਹ ਆਲਮ ਸਿੰਘ ਜੋਗੀ ਰਾਜ, ਬਾਬਾ ਸੁੱਖਾ ਸਿੰਘ ਮੰਦੂਕ ਜੀ, ਇਹ ਇਤਿਹਾਸਕ ਇਹ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਦੇ ਨਾਲ ਬਾਹਰ ਨਿਕਲੇ, ਦੁਸ਼ਮਣਾਂ ਨੇ ਹਮਲਾ ਕੀਤਾ, ਬਾਬਾ ਅਜੀਤ ਸਿੰਘ ਦੀ ਕਿਰਪਾਨ ਟੁੱਟ ਗਈ। ਇਹ ਨੁਕਤਾ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਕਿਰਪਾਨ ਤਾਂ ਗਾਤਰੇ ਪਾਲੀ ਅੰਮ੍ਰਿਤ ਛਕ ਲਿਆ ਤੇ ਕਈ 12-12 ਸਾਲ ਕਿਰਪਾਨ ਚੋਂ ਕਿਰਪਾਨ ਕੱਢ ਕੇ ਵੇਖਦੇ ਨੀ ਵੀ ਕਿਰਪਾਨ ਕਿਵੇਂ ਹੈ, ਕਦੇ ਉਹਨੂੰ ਮਾਂਜਿਆ ਨੀ, ਕਦੇ ਸਤਿਕਾਰ ਨੀ ਕੀਤਾ। ਕਿਰਪਾਨ ਇੱਕ ਚਿੰਨ੍ਹ ਨਹੀਂ, ਕਿਰਪਾਨ ਦੀ ਵਡਿਆਈ ਕਲਗੀ ਤਾਂ ਬਾਪੂ ਪਾਤਸ਼ਾਹ ਨੇ ਕੀਤੀ। ਕਹਿੰਦੇ ਨੇ ਕਿਰਪਾਨ ਪਾਨ ਧਾਰੀਅਨ ਕਰੋੜ ਪਾਪ ਟਾਰੀਅਨ, ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ, ਸਹਿਪ ਸਰੋਈ ਸਹਿਥੀ ਯਹ ਹਮਾਰੇ ਪੀਰ, ਜਿੱਤੇ ਸ਼ਾਸਤਰ ਨਾਮਨ ਨਮਸਕਾਰ ਤਾਮਨ, ਜਿੰਨੇ ਵੀ ਸ਼ਾਸਤਰ ਨੇ ਉਹਨਾਂ ਦਾ ਅਦਬ ਕਰਦਾ ਹਾਂ। ਹੁਣ ਆਪਾਂ ਡੋਰੀਆਂ ਵਾਲੀਆਂ ਪਾਉਣ ਲੱਗ ਪਏ, ਹੁਣ ਆਪਾਂ ਸਿਰ ਤੇ 1.5 ਇੰਚੀ ਕਿਰਪਾਨ ਟੰਗ ਲਈ। ਗੁਰਮੁਖੋ ਇਹ ਕਲਗੀ ਤਰ ਬਾਪੂ ਦੀ ਆਗਿਆ ਨਹੀਂ, ਕਿਰਪਾਨ ਉਹ ਹੈ ਜਿਹੜਾ ਪੂਰਾ ਸ਼ਾਸਤਰ ਹੋਵੇ। ਹਾਂ, ਕਿਰਪਾਨ ਦੇ ਦੋ ਅਰਥ ਨੇ, ਕਿਰਪਾਨ ਨਾਲ ਜ਼ੁਲਮ ਨਹੀਂ ਕਰਨਾ ਸੀ, ਕਿਰਪਾ ਕਰਨੀ ਹੈ, ਦਇਆ ਕਰਨੀ ਹੈ ਦਇਆ, ਪਰ ਜੇ ਕੋਈ ਸਾਡੀ ਅਣਖ ਤੇ ਗੈਰਤ ਨੂੰ ਵਿਗਾੜਦਾ ਹੈ ਉਦੋਂ ਕਿਰਪਾਨ ਦੀ ਵਰਤੋਂ ਵੀ ਕਰਨੀ, ਕੇਵਲ ਧੂਫ ਨਹੀਂ ਦੇਣਾ। ਆ ਵਾਕਿਆ ਹੋਇਆ ਨਾ ਦਰਬਾਰ ਸਾਹਿਬ, ਸਾਰਿਆਂ ਨੇ ਵੇਖਿਆ, ਜੋ ਗੁਰਮੁਖਾਂ ਨੇ ਕੀਤਾ ਉਹ ਬਹੁਤ ਚੰਗਾ, ਤੇ ਮੈਂ ਇਸ ਗੱਲ ਦੀ ਪੁਸ਼ਟੀ ਕਰਦਾ, ਜਿਹੜਾ ਗੁਰੂ ਦਾ ਸਤਿਕਾਰ ਨਹੀਂ ਕਰਦਾ ਉਹ ਸਾਡਾ ਲੱਗਦਾ ਕੀ ਹੈ। ਇਹ ਨਹੀਂ ਮੈਂ ਤੁਹਾਨੂੰ ਜਜ਼ਬਾਤੀ ਕਰਨ ਲਈ ਨਹੀਂ ਕਹਿ ਰਿਹਾ, ਯਾਦ ਕਰੋ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਨੂੰ, ਉਹ ਜਿੱਥੇ ਵੀ ਖਲੋਤੇ ਸਨ ਉਹਨਾਂ ਨੇ ਆਪਣੀ ਜਾਨ ਦੀ ਅਹੁਤੀ ਦਿੱਤੀ। ਇਹ ਆਪਾਂ ਕਹੀਏ ਕਿ ਫਲਾਨੀ ਕਮੇਟੀ ਪ੍ਰਬੰਧ ਕਰੇ, ਅਸੀਂ ਸਿੱਖ, ਹਰ ਸਿੱਖ ਦਾ ਫਰਜ਼ ਹੈ ਕਿ ਜਿੱਥੇ ਵੀ ਹੈ ਉਹ ਗੁਰੂ ਪੰਥ ਤੇ ਗੁਰੂ ਗ੍ਰੰਥ ਲਈ ਆਪਣਾ ਆਪਾ ਕੁਰਬਾਨ ਕਰਦੇ। ਇਹ ਨਹੀਂ ਵੀ ਦੂਜਾ ਆਵੇ ਤੇ ਮੈਂ ਕਿ ਤੂੰ ਸਾਂਭ ਲੈ, ਬਿਲਕੁਲ ਨਹੀਂ। ਅਸੀਂ ਜਦੋਂ ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਛਕਿਆ, ਸਾਡਾ ਸਿਰ ਸਾਡਾ ਨਹੀਂ ਰਿਹਾ, ਉਹਦੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕਬਜ਼ਾ ਹੈ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਨਮਾਨ ਤੇ ਸਤਿਕਾਰ ਦੇ ਸੰਬੰਧ ਵਿੱਚ ਕੋਈ ਸਾਡੇ ਤੇ ਵਾਅਦਾ ਕਰਦਾ ਉਹਨੂੰ ਗੁਲਾਇਸ਼ ਨਹੀਂ। ਗੁਰੂ ਸਾਡੇ ਤੇ ਕਿਰਪਾ ਕਰੇ, ਮੈਂ ਇਸ ਪਾਸੇ ਬਹੁਤਾ ਨਾ ਜਾਵਾਂ। ਉਪਰੰਤ ਕਿਰਪਾਨ ਟੁੱਟ ਗਈ, ਬਾਬੇ ਕੋਈ ਨੇਜਾ ਸੀ, ਇੱਕ ਅਨਵਰ ਖਾਨ ਨਾਂ ਦਾ ਪਠਾਣ, ਉਹ ਪਾਲਕੀ 'ਚ ਬੈਠਾ ਹੈ, ਬਾਬਾ ਅਜੀਤ ਸਿੰਘ ਨੇ ਉਹਦੇ 'ਤੇ ਹਮਲਾ ਕੀਤਾ ਅਤੇ ਉਹਨੇ ਬਹੁਤ ਮਜ਼ਬੂਤ ਲੋਹੇ ਦੀ ਸਲੋਹ ਪਹਿਨੀ ਹੋਈ ਸੀ। ਜਦੋਂ ਸਲੋਹ ਵਿੱਚ ਵਾਰ ਕੀਤਾ ਅਤੇ ਅਗਲਾ ਫਾੜਾ ਟੁੱਟ ਗਿਆ, ਉਪਰੰਤ ਕੱਲਾ ਕੇਵਲ ਪਿੱਛੇ ਡਾਂਗ ਰਹਿ ਗਈ। ਵਿਰੋਧੀਆਂ ਨੇ ਬਾਬਾ ਅਜੀਤ ਸਿੰਘ ਦਾ ਰੇਜਾ ਰੇਜਾ ਕਰ ਦਿੱਤਾ। ਯਾਦ ਰੱਖੋ ਆਪਾਂ ਪੁੱਤਾਂ ਵਾਲੇ ਹਾਂ, ਉਪਰੰਤ ਬਾਬਾ ਜੁਝਾਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਛੋਟਾ ਜੀ ਹੋਇਆ, ਮੇਰੀ ਵਾਰੀ ਬਾਅਦ ਵਿੱਚ ਬਣਦੀ ਸੀ ਨਾ, ਪਰ ਪਿਤਾ ਜੀ ਇੱਕ ਬੇਨਤੀ ਕਰਾਂ, ਪੁੱਤਰ ਖੁੱਲ੍ਹ ਕੇ ਗੱਲ ਕਰ। ਪਿਤਾ ਜੀ ਤੋਂ ਵੱਡੇ ਭਰਾ ਦੀ ਜੰਗ ਚੜ੍ਹਦੀ ਹੈ ਨਾ, ਨਾਲ ਸਰਬਾਲਾ ਵੀ ਹੁੰਦਾ, ਜੇ ਮੇਰੀ ਵੀਰ ਦੀ ਜੰਗ ਚੜ੍ਹੀ ਤੇ ਮੈਨੂੰ ਸਰਬਾਲਾ ਤਾਂ ਬੜਾ ਦੇ ਨਾ। ਇਹ ਗੱਲ ਬਾਬਾ ਜੁਝਾਰ ਸਿੰਘ ਨੇ ਕਲਗੀਧਰ ਬਾਪੂ ਨੂੰ ਆਖੀ, ਪਿਤਾ ਜੀ ਜੇ ਮੇਰਾ ਵੀਰ ਮੌਤ ਲਾੜੀ ਨੂੰ ਵਿਹੋਣ ਵਾਸਤੇ ਗਿਆ ਤੇ ਨਾਲ ਸਰਬਾਲੇ ਦੇ ਤੌਰ ਤੇ ਮੇਰੇ ਤੇ ਕਿਰਪਾ ਵੀ ਕਰੋ। ਔਰ ਗੁਰਮੁਖ ਬਾਬਾ ਜੁਝਾਰ ਸਿੰਘ ਜੀ ਬਾਹਰ ਆਏ, ਦੁਸ਼ਮਣਾਂ ਨੂੰ ਪਤਾ ਸੀ, ਉਹਨਾਂ ਨੇ ਬਾਬਾ ਜੁਝਾਰ ਸਿੰਘ ਦੇ ਸਰੀਰ ਦਾ ਰੇਜਾ ਰੇਜਾ ਕਰ ਦਿੱਤਾ। ਕਿਹੋ ਜਿਹਾ ਬਾਪ ਹੈ ਜਿਹੜਾ ਚਮਕੌਰ ਦੀ ਗੜੀ ਦੀ ਅਟਾਰੀ ਚੋਂ ਜਕਾਰੇ ਛੱਡਦਾ ਜਕਾਰੇ ਹੈ। ਔਰ ਸਿੰਘਾਂ ਨੇ ਆਖਿਆ, ਪਾਤਸ਼ਾਹ ਕੀ ਕਾਰਨ ਹੈ? ਕਹਿੰਦੇ, ਸਿੰਘੋ ਮੇਰੇ ਪੁੱਤਰਾਂ ਦੀਆਂ ਬੂਟੀਆਂ ਇੱਲਾਂ ਤੋੜ ਕੇ ਕਾਸ਼ੀ ਨੂੰ ਜਾਣਗੀਆਂ, ਮੇਰੇ ਪੰਨ ਦੇ ਝੰਡੇ ਝੂਲਣਗੇ, ਮੇਰੇ ਪੁੱਤਰਾਂ ਦਾ ਮਾਸ ਕੀੜੀਆਂ ਤੋੜ ਕੇ ਲਿਜਾਣਗੀਆਂ, ਮੇਰੇ ਪੰਨ ਦੀਆਂ ਜੜ੍ਹਾਂ ਡੂੰਘੀਆਂ ਹੋਣਗੀਆਂ। ਇਹ ਕਲਗੀਧਰ ਬਾਪੂ ਦਾ ਸਾਡੇ ਤੇ ਰਹਿਮਤ ਭਰਿਆ ਹੱਥ ਹੈ, ਜਿਨ੍ਹਾਂ ਨੇ ਕਿਹਾ ਸੀ ਇਹਨ ਪੁੱਤਰ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਹਾ ਹੋਆ ਜੀਵਤ ਲਾਖ ਹਜ਼ਾਰ। ਉਪਰੰਤ ਗੁਰਮੁਖੋ ਭਾਈ ਕੇਸਰ ਸਿੰਘ, ਭਾਈ ਅਮੋਲਕ ਸਿੰਘ ਇਤਿਆਦਿਕ, ਭਾਈ ਕੀਰਤ ਸਿੰਘ, ਭਾਈ ਮੇਹਰ ਸਿੰਘ, ਇਹਨਾਂ ਗੁਰਮੁਖਾਂ ਦਾ ਜਥਾ ਗਿਆ, ਅੱਠ ਸਿੰਘਾਂ ਦਾ, ਇਹ ਵੀ ਸਤਿਗੁਰੂ ਪਾਤਸ਼ਾਹ ਮਨ ਦੇ ਚਰਨਾਂ ਤੋਂ ਨਿਸ਼ਾਵਰ ਹੋ ਗਏ, ਸ਼ਹੀਦ ਹੋ ਗਏ। ਉਹਦੇ ਤੋਂ ਉਪਰੰਤ ਇਹ ਗੱਲ ਮੈਂ ਕਹਿਣੀ ਭੁੱਲ ਚੱਲਿਆ ਸਾਂ, ਜਿਹੜੇ ਨਾਹਰ ਖਾਂ ਤੇ ਗੈਰਤ ਖਾਂ ਸੀ, ਬੜੇ ਕਾਹਲੇ ਪਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਫੜ ਕੇ ਲਿਆਉਣਾ। ਦਸਮ ਪਾਤਸ਼ਾਹ ਨੇ ਆਪਣੀ ਸਵੈ ਲਿਖਤ ਵਿੱਚ ਵੀ ਜ਼ਿਕਰ ਕੀਤਾ ਹੈ, ਜਦੋਂ ਮਾੜਾ ਜਿਹਾ ਨਾਹਰ ਖਾਂ ਸਾਹਮਣੇ ਹੋਇਆ, ਹਜ਼ੂਰ ਨੇ ਤੀਰ ਮਾਰਿਆ ਕੱਸ ਕੇ ਮੂੰਹ 'ਚ, ਜਿਹੜਾ ਪੌੜੀਆਂ ਲਾ ਕੇ ਚੜਿਆ ਸੀ ਗੁਰਮੁਖੋ ਧਰਮ ਕਰਦਾ ਥੱਲੇ ਡਿੱਗ ਪਿਆ। ਇਹ ਨਾਹਰ ਖਾਂ ਕੌਣ ਹੈ? ਮਲੇਰਕੋਟਲੇ ਦਾ ਨਵਾਬ। ਕਲਗੀਧਰ ਬਾਪੂ ਰੰਗਜੇਵ ਨੂੰ ਲਿਖਦੇ ਨੇ, ਰੰਗਜੇਵ ਤੇਰਾ ਨਾਹਰ ਖਾਂ ਸਾਹਮਣੇ ਆਇਆ, ਅਸੀਂ ਇੱਕ ਤੀਰ ਦੇ ਨਾਲ ਉਹਨੂੰ ਬਿਸ਼ਤਾਂ ਦੀ ਟਿਕਟ ਦਿੱਤੀ, ਤੇਰਾ ਖਵਾਜਾ ਮਰਦੂਦ ਲੁੱਗਿਆ, ਕਿਤੇ ਤੂੰ ਵੀ ਸਾਹਮਣੇ ਆਵੇਂ ਤੇ ਫੇਰ ਪਤਾ ਚੱਲੇ ਅਕਾਲ ਪੁਰਖ ਦੀ ਸਾਡੇ ਤੇ ਕਿੰਨੀ ਕਿਰਪਾ, ਪਰ ਤੇਰਾ ਝੂਠਾ ਸਰੀਰ, ਤੇਰੀ ਝੂਠੀ ਆਤਮਾ। ਉਸ ਮੌਕੇ ਗੁਰਮੁਖੋ ਪੰਜਾਂ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਬਾਜਾਂ ਵਾਲਿਆ ਸਾਨੂੰ ਤੇਰੇ ਧਿਆਮਾ, ਤੂੰ ਦਿਲ ਤੋੜਦਾ ਹੀ ਨਹੀਂ, ਸਾਨੂੰ ਆਪਣਾ ਜਾਣ ਕੇ ਮਾਣ ਰੱਖੇਗਾ ਕਿਉਂਕਿ ਅਸੀਂ ਤੇਰੇ ਬੇਟੇ ਹਾਂ, ਚਮਕੌਰ ਦੀ ਗੜੀ ਛੱਡ ਕੇ ਚਲਾ ਜਾ। ਇੱਥੇ ਇੱਕ ਨੁਕਤਾ ਹੈ, ਤੁਹਾਡੇ ਚੋਂ ਕੋਈ ਗੁਰਮੁਖ ਪਿਆਰਾ ਕਹਿ ਸਕਦਾ ਵੀ ਗਿਆਨੀ ਜੀ ਉਹਨਾਂ ਇਹ ਕਿਉਂ ਕਿਹਾ ਵੀ ਤੂੰ ਚਲਾ ਜਾ, ਉਹਨਾਂ ਇਹ ਕਿਉਂ ਨਹੀਂ ਕਿਹਾ ਵੀ ਤੁਸੀਂ ਚਲੇ ਜਾਓ? ਆਪਾਂ ਜੀ ਬੋਲਦੇ ਹਾਂ ਨਾ, ਆਪਾਂ ਬਹੁ ਵਚਨ ਬੋਲਦੇ ਹਾਂ, ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਚਲਾ ਜਾ ਕਿਉਂ ਆਖਿਆ? ਇਹਦਾ ਜਵਾਬ ਭਾਈ ਗੁਰਦਾਸ ਸਿੰਘ ਦਿੰਦੇ ਨੇ, ਕਹਿੰਦੇ ਵਾ ਪ੍ਰਗਟੂ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਯੂਨੀਕ ਹੈ, ਇਹ ਲਸਾਨੀ ਹੈ, ਇਹਦੇ ਵਰਗਾ ਹੋਰ ਕੋਈ ਨਹੀਂ। ਮੈਂ ਪਹਿਲਾਂ ਬੰਦ ਪੜਿਆ, ਦਸਤ ਡੇਗ ਮਹੱਲਾ ਤੋਂ ਕੂਚ ਕੀਤਾ, ਇਹਨੂੰ ਕਿਉਂ ਕਿਹਾ ਗਿਆ ਵੀ ਤੂੰ ਚਲਾ ਜਾ? ਦਸਤ ਡੇਗ ਮਹੱਲਾ ਤੋਂ ਕੂਚ ਕੀਤਾ, ਦੂਰ ਅੱਖਾਂ ਤੋਂ ਜਦੋਂ ਸੰਤਾਨ ਹੋ ਗਈ, ਮੋਰ ਧੁੜਦੇ ਅਥਰੂ ਅੰਤ ਕਿਰ ਗਏ, ਬੋਟੀ ਜੇੜਦੀ ਜਦੋਂ ਵਰਾਨ ਹੋ ਗਏ, ਮ੍ਰਿਤੂ ਜਦੋਂ ਅਭਿਮਨੂ ਦੀ ਸੁਣੀ ਅਰਜਨ, ਢਿੱਲੀ ਹੱਥਾਂ ਚੋਂ ਤੀਰ ਕਮਾਨ ਹੋ ਗਏ। ਪਰ ਧੰਨ ਗੁਰੂ ਕਲਗੀਆਂ ਵਾਲਿਆ ਜੀ, ਤੁਸੀਂ ਸਾਰਾ ਸਰਬੰਸ ਲਟਾ ਦਿੱਤਾ, ਮਾਤਾ ਕਿਸੇ ਪਾਸੇ, ਬਾਪੂ ਕਿਸੇ ਪਾਸੇ, ਛੋਟੇ ਲਾਲਾਂ ਨੂੰ ਨੀਂਹ ਚੜਵਾ ਦਿੱਤਾ। ਮੇਰੇ ਲਾਗੇ ਦੇ ਪਿੰਡਾਂ ਚ ਬਾਬਾ ਸੋਹਣ ਸਿੰਘ ਸੀਤਲਾ ਪਿੰਡ, ਮੇਰੇ ਪਿੰਡ ਤੋਂ ਚਾਰ ਮੀਲ ਹੈ, ਉਹਨਾਂ ਨੇ ਇੱਕ ਬੜਾ ਪਿਆਰਾ ਬੰਦ ਲਿਖਿਆ, ਉਹ ਕਹਿੰਦੇ ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜਿਉਂਦੇ ਜਾਨ ਸਹਾਰਾ ਇਹ ਜ਼ਿੰਦਗੀ ਦਾ, ਮਰ ਗਿਆ ਤੂੰ ਪਿੱਛੋਂ ਨਿਸ਼ਾਨ ਪੁੱਤਰ। ਸੀਤਲ ਪੁੱਤਰਾਂ ਬਾਅਦ ਨਾ ਹੋਰ ਮਾਪੇ, ਮਾਪੇ ਜਿੰਦ ਤੇ ਵਿੱਚ ਪ੍ਰਾਣ ਪੁੱਤਰ। ਪੁੱਤਰ ਇੰਨਾ ਪਿਆਰਾ, ਲੇਕਿਨ ਪੁੱਤਰਾਂ ਦੇ ਸ਼ਹੀਦ ਹੋਣ ਤੇ ਕਲਗੀਧਰ ਬਾਪੂ ਜਕਾਰੇ ਛੱਡਦਾ। ਸਿੰਘਾਂ ਨੇ ਆਖਿਆ ਮਹਾਰਾਜ ਚਮਕੌਰ ਦੀ ਗਲੀ ਛੱਡਦਾ ਸੀ, ਆਪਣਾ ਜਾਣ ਕੇ ਤੇਰੇ ਅੱਗੇ ਹਾੜਾ ਕੱਢਦੇ ਆ। ਕਿਉਂ ਸਿੰਘੋ ਤੁਸੀਂ ਮੈਨੂੰ ਜਾਣ ਤੋਂ ਪਿਆਰੇ ਹੋ? ਕਹਿੰਦੇ ਮਰ ਸਾਡੀ ਇੱਕ ਮਜਬੂਰੀ ਆ, ਮਜਬੂਰੀ। ਹਜ਼ੂਰ ਨੇ ਉੱਪਰ ਨਿਗਾਹ ਕਰਕੇ ਆਖਿਆ ਦਇਆ ਸਿੰਘਾ ਕਾਹਦੀਆਂ ਮਜਬੂਰੀਆਂ ਭਾਈ? ਕਹਿਣ ਲੱਗਾ ਮਹਾਰਾਜ ਸਾਥ ਅਸੀਂ ਲੱਖਾਂ ਤੇ ਕਰੋੜਾਂ ਵੀ ਇਕੱਠੇ ਹੋ ਜਾਈਏ, ਸਾਥੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਤੂੰ ਨਿਗਾਹ ਕਰੇ ਤੇ ਤੂੰ ਸਾਡੇ ਵਰਗੇ ਕਰੋੜਾਂ ਬਣਾ ਸਕਦਾ, ਸਾਡੀ ਮਜਬੂਰੀ ਤੇ ਸਾਥੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ, ਸਾਡੀ ਬੇਨਤੀ ਮੰਨ ਕੇ ਅਨੰਦ ਚਮਕੌਰ ਦੀ ਗੜੀ ਚੋਂ ਬਾਹਰ ਹੋ ਜਾਓ। ਅਸੀਂ ਇੱਥੇ ਇੱਕ ਬੜੀ ਢਿੱਲੀ ਜੀ ਗੱਲ ਆਮ ਕਰਕੇ ਕਹਿ ਦਿੰਦੇ ਬਿਨਾਂ ਵਿਚਾਰ ਤੋਂ। ਆਖੇ ਸਿੰਘਾਂ ਨੇ ਹੁਕਮ ਕੀਤਾ, ਗੁਰਮੁਖੋ ਸਿੰਘ ਉਹ ਜਿਹੜਾ ਗੁਰੂ ਦਾ ਹੁਕਮ ਮੰਨਦਾ, ਹੁਕਮ ਕਰੀਦਾ ਨਹੀਂ ਗਾ, ਹੁਕਮ ਮੰਨੀਦਾ, ਗੁਰੂ ਨੂੰ ਹੁਕਮ ਦੇਈਦਾ ਨਹੀਂ। ਕਿਉਂਕਿ ਆਪਾਂ ਗੁਰਬਾਣੀ 'ਚ ਪੜ੍ਹਦੇ ਹੁਕਮ ਮੰਨਿਆ, ਜਿਹੜਾ ਹੁਕਮ ਮੰਨਦਾ ਨਾ ਚਾਰ ਪੌੜੀਆਂ ਪਰ ਜਾਣਾ ਪੜ੍ਹਦੇ, ਮੰਨੇ ਕੀ ਗਤ ਕਹੀਦਾ ਜਾਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਾਵੇ ਮੂਖ ਦੁਆਰ। ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪੈਸੇ। ਬਾਜਾਂ ਵਾਲਾ ਬਾਪੂ ਕਹਿਣ ਲੱਗਾ ਸਿੰਘੋ ਤੁਹਾਡੀ ਮੰਨ ਲਈ, ਪਰ ਮੈਂ ਲੋਕੇ ਨਹੀਂ ਦੇ ਜਾਣਾ। ਔਰ ਉਸ ਮੌਕੇ ਗੁਰਮੁਖੋ ਪੰਜਾਂ ਸਿੰਘਾਂ ਨੂੰ ਇਕੱਠੇ ਬਿਠਾ ਕਰਕੇ, ਅਗਲੀ ਜਿਹੜੀ ਮੈਂ ਗੱਲ ਕਹਿਣ ਲੱਗਾ, ਇਤਿਹਾਸ ਸਾਡੇ ਇਤਿਹਾਸ ਗ੍ਰੰਥਾਂ 'ਚ ਥੋੜ੍ਹਾ ਜਿਹਾ ਕੁਝ ਵਖਰੇਵਾ ਹੈ, ਉਹ ਕੀ? ਕੁਝ ਇਤਿਹਾਸਕਾਰਾਂ ਵੀਰਾਂ ਲਿਖਿਆ ਵੀ ਜਿਹੜੀ ਕਲਗੀ ਸੀ ਉਹ ਬਾਬਾ ਸੰਗਤ ਸਿੰਘ ਦੇ ਮੱਥੇ 'ਤੇ ਲਾਈ ਗਈ। ਕੁਝ ਇਤਿਹਾਸਕ ਗ੍ਰੰਥਾਂ 'ਚ ਲਿਖਿਆ ਕਿ ਬਾਬਾ ਸੰਤ ਸਿੰਘ ਪੱਟੀ ਜਿਹੜਾ ਆ ਤਰਨ ਤਾਰਨ ਦੇ ਲਾਗੇ ਪਰ ਨਗਰ ਹੈ, ਉੱਥੋਂ ਦੇ ਗੁਰਮੁਖ ਪਿਆਰੇ ਬਾਬਾ ਸੰਤ ਸਿੰਘ ਦੇ ਮੱਥੇ 'ਤੇ ਲਾਈ ਗਈ। ਪਰ ਭਾਈ ਵੀਰ ਸਿੰਘ ਨੇ ਬੜੀ ਸਿਆਣੀ ਗੱਲ ਲਿਖੀ, ਕਹਿੰਦੇ ਗੁਰਮੁਖੋ ਭਾਵੇਂ ਸੰਤ ਸਿੰਘ ਦੇ ਮੱਥੇ 'ਤੇ ਲਾਈ ਗਈ, ਕਲਗੀ ਤਹਿ ਕਰਨ, ਭਾਵੇਂ ਸੰਗਤ ਸਿੰਘ ਦੇ ਮੱਥੇ 'ਤੇ ਲਾਈ ਗਈ, ਲੇਕਿਨ ਗੁਰੂ ਨੇ ਪੰਜਾਂ ਨੂੰ ਇਕੱਠਿਆਂ ਕਰਕੇ ਆਖਿਆ ਸੀ ਗੁਰੂ ਪੰਥ, ਗੁਰੂ ਪੰਥ, ਗੁਰੂ ਪੰਥ। ਔਰ ਆਪਾਂ ਇਹ ਵੀ ਪੜ੍ਹਦੇ ਰਾਇਤ ਸਾਹਿਤ ਦੇ ਪੰਚੂ ਮਿਲੇ ਮਮ ਸਰੂਪ ਤੇ ਜਾਨੋ ਭਲੇ। ਇੰਨੀ ਗੱਲ ਕਹਿ ਕੇ ਮੇਰੀ ਬਾਜਾਂ ਵਾਲੀ ਦੇ ਨਾਲ ਬਾਬਾ ਦਇਆ ਸਿੰਘ ਜੀ, ਬਾਬਾ ਧਰਮ ਸਿੰਘ ਜੀ, ਬਾਬਾ ਮਾਨ ਸਿੰਘ ਜੀ, ਇਹ ਤਿੰਨ ਨਾਲ ਲੈ ਕੇ ਆਪਾਂ ਧੂਹ ਤਾਰਵੀ ਸਿਹਤ ਫਲਾਨੀ ਥਾਂ 'ਤੇ ਨਿਕਲਾਂਗੇ। ਉਪਰੰਤ ਜਿਹੜਾ ਨਗਾਰਾ ਸੀ, ਕਈ ਬੰਦਿਆਂ ਨੂੰ ਨਗਾਰੇ ਨਾਲ ਬੜੀ ਐਲਰਜੀ ਹੈ, ਇਹ ਨਗਾਰਾ ਕਿਉਂ ਵਜਾਉਂਦੇ ਹੋ? ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਗੁਰਮੁਖ ਪਿਆਰਿਓ। ਜਦੋਂ ਬਾਪੂ ਚਮਕੌਰ ਦੀ ਗੜੀ 'ਚੋਂ ਨਿਕਲਿਆ, ਇਤਿਹਾਸ ਪੜ੍ਹ ਕੇ ਵੇਖੋ, ਬਾਬਾ ਕਾਲਾ ਸਿੰਘ, ਮਾਫ ਕਰਨਾ, ਬਾਬਾ ਦੇਵਾ ਸਿੰਘ, ਬਾਬਾ ਰਾਮ ਸਿੰਘ, ਇਹ ਚਾਰ ਗੁਰਮੁਖ ਪਿਆਰਿਆਂ ਦੀ ਡਿਊਟੀ ਲਾਈ ਪਈ, ਤੁਸੀਂ ਚੌਹ ਪਾਸਿਆਂ ਤੋਂ ਗੁੱਠਾਂ 'ਤੇ ਖਲੋਣਾ। ਔਰ ਬਾਬਾ ਕਾਲਾ ਸਿੰਘ ਅਤੇ ਬਾਬਾ ਜੀਵਨ ਸਿੰਘ, ਜਿਨ੍ਹਾਂ ਨੂੰ ਆਪਾਂ ਪਹਿਲਾਂ ਬਾਬਾ ਜੇਤਾ ਜੀ ਕਹਿੰਦੇ ਅਤੇ ਮੁੜ ਕੇ ਬਾਬਾ ਜੀਵਨ ਸਿੰਘ ਬਣੇ, ਉਹ ਬਾਬਾ ਕਾਲਾ ਸਿੰਘ ਅਤੇ ਬਾਬਾ ਜੀਵਨ ਸਿੰਘ, ਇਹ ਕਲਗੀਧਰ ਪਾਤਸ਼ਾਹ ਨੇ ਨਗਾਰੇ 'ਤੇ ਡਿਊਟੀ ਲਾਈ। ਗੁਰਮੁਖੋ ਜਦ ਤੱਕ ਸਰੀਰ ਹੈ ਨਾ, ਨਗਾੜਾ ਖੜਕਾਈ ਚੱਲਣਾ। ਬਾਬਾ ਕਾਲਾ ਸਿੰਘ ਜੀ, ਬਾਬਾ ਜੀਵਨ ਸਿੰਘ ਜੀ, ਉਪਰੰਤ ਚਾਰ ਗੁਰੂ ਕੇ ਲਾਲ ਚਾਰ ਪਾਸਿਆਂ 'ਤੇ ਨਿਯੁਕਤ ਕੀਤੇ ਗੁੱਠਾਂ ਦੇ ਵਿੱਚ, ਭਾਈ ਰਾਮ ਸਿੰਘ ਜੀ, ਭਾਈ ਖਜਾਨ ਸਿੰਘ ਜੀ, ਭਾਈ ਧਿਆਨ ਸਿੰਘ ਜੀ, ਇਤਿਆਦਕ। ਇਹਨਾਂ ਚਾਰ ਗੁਰਮੁਖਾਂ ਦੀ ਡਿਊਟੀ ਲਾ ਕੇ ਕਲਗੀਧਰ ਬਾਪੂ ਜੀ ਬਾਹਰ ਨਿਕਲਿਆ। ਬਾਬਾ ਦਇਆ ਸਿੰਘ ਨੇ ਆਪਣਾ ਕੱਪੜਾ ਲਾਹ ਕੇ ਬਾਬਾ ਜਾਰ ਸਿੰਘ ਦੇ ਤਨ ਨੂੰ ਢੱਕਣ ਦਾ ਯਤਨ ਕੀਤਾ। ਕਿਹੋ ਜਿਹਾ ਗੁਰੂ ਹੈ? ਕਹਿੰਦਾ ਦਇਆ ਸਿੰਘ, ਸਮੇਂ ਦੀ ਕਦਰ ਕਰ, ਆਪਣੀ ਮੰਜ਼ਿਲ ਦੂਰ ਹੈ। ਔਰ ਉਹਦੇ ਤੋਂ ਬਾਅਦ ਜਿਵੇਂ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲ ਨੂੰ ਗਏ, ਛੋਟੇ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਆਪਾਂ ਗੁਰਮੁਖੋ ਕੱਲ੍ਹ ਨੂੰ ਵਿਚਾਰ ਕਰਾਂਗੇ। ਹੁਣ ਸਮੇਂ ਦੇ ਮੁਤਾਬਕ ਜੋ ਗੁਰੂ ਕਾ ਪਾਵਨ ਫਰਮਾਨ ਹੈ, ਇਹਦੇ ਅਖਰੀ ਅਰਥ ਸਰਵਣ ਕਰੋ ਜੀ।
ਗੁਰਪੂਰਾ ਭੇਟਿਓ ਵੱਡ ਭਾਗੇ,
ਇਹਨਾਂ ਦੇ ਭਾਈ ਪੂਰੀ ਕਰਮ ਨੇ ਵੱਡੇ ਭਾਗ ਨੇ, ਉਹਨਾਂ ਨੂੰ ਪੂਰਨ ਗੁਰੂ ਨਾਲ ਸੰਪਰਕ ਹੋ ਗਿਆ, ਪੂਰੀ ਗੁਰੂ ਨਾਲ ਮਿਲ ਗਿਆ। ਭੇਟੇ ਤੋਂ ਭਾਵ ਮਲਾਪ, ਕੱਲਾ ਵੇਖਣ ਨਾਲ ਬਾਤ ਨਹੀਂ ਜੇ ਬਣਦੀ, ਸਤਿਗੁਰੂ ਨੂੰ ਸਭ ਕੁਝ ਦੇਖਦਾ। ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਮਿਲਿਆ ਤਾਂ ਦੁਨੀ ਚੰਦ ਮਸੰਦ ਵੀ ਸੀ ਮਜੀਠੇ ਵਾਲਾ, ਉਹ ਵੀ ਉੱਥੇ ਰਹਿੰਦਾ ਸੀ, ਦੇਖ ਸਕਦਾ ਸੀ ਖੁੱਲੀ, ਜੋਤਾਂ ਦਾ ਘਿਓ ਪੀ ਜਾਂਦਾ ਸੀ। ਲੇਕਿਨ ਗੁਰੂ ਨਾਲ ਮਿਲਿਆ ਬਾਬਾ ਬਚਿੱਤਰ ਸਿੰਘ, ਉਹਨੇ ਹਾਥੀ ਦਾ ਮੁਕਾਬਲਾ ਕੀਤਾ ਤੇ ਦੁਨੀ ਚੰਦ ਉੱਥੇ ਰਹਿਣ ਵਾਲਾ ਇਕੱਲਾ ਕੜਾਹ ਖਾਣ ਵਾਲਾ ਯਾਰ ਗੁਰਮੁਖ ਅਨੰਦਪੁਰ ਸਾਹਿਬ ਤੋਂ ਭੱਜ ਗਿਆ, ਭੱਜ ਗਿਆ ਕਿਉਂਕਿ ਮਨ ਕਰਕੇ ਵੀ ਮਿਲਿਆ। ਉਹਨੇ ਤੇਲ ਤੇ ਖਾਣ ਤੇ ਪੀਣ ਨੂੰ ਪ੍ਰੈਫਰੈਂਸ ਦਿੱਤੀ ਹੈ। ਇਸ ਕਰਕੇ ਮੇਰੇ ਗੁਰਦੇਵ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਮਨ ਕਰਕੇ ਗੁਰੂ ਨਾਲ ਮਿਲ ਗਏ ਤੇ ਹੋਇਆ ਕਿ
ਮਨ ਹੈ ਪਿਆ ਪਰਗਾਸਾ,
ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਚਾਨਣ ਹੋ ਗਿਆ। ਅਖਬਾਰ ਪੜ੍ਹੀ ਦੀ ਤੁਹਾਡੇ ਸਾਰਿਆਂ ਦੇ ਘਰਾਂ ਚ ਆਉਂਦਾ ਹੋਵੇਗਾ, ਅਖਬਾਰਾਂ ਵਾਲੇ ਇੱਕ ਨਾਲ ਤਿੰਨ ਚਾਰ ਇਸ਼ਤਿਹਾਰੀ ਬਣਦੇ ਨੇ, ਅਸੀਂ ਕਾਲੇ ਇਲਮ ਦੇ ਮਾਹਰ, ਉਹਨਾਂ ਵਿਚਾਰਿਆਂ ਦੀ ਮਜਬੂਰੀ ਹੈ ਤੇ ਇਹ ਉਹ ਤਾਂ ਬਣਦੇ ਨੇ ਵੀ ਕਈ ਕਾਲੇ ਇਲਮ ਦੇ ਚਾਹਵਾਨ ਹੋਣਗੇ ਤੇ ਉਹ ਦੁਕਾਨਾਂ ਉਹਦੇ ਇਸ਼ਤਿਹਾਰ ਤਾਂ ਹੀ ਵਿਕਦੇ ਨੇ ਨਾ, ਤਾਂ ਹੀ ਜਾਂਦੇ ਹੋਣਗੇ ਨਾ। ਆਖਿਰ ਜਿਹੜਾ ਇਸ਼ਤਿਹਾਰ ਛਪਾਉਂਦਾ ਪੈਸੇ ਵੜਦਾ ਵਾ ਕਿ ਤਾਂ ਹੀ ਇਸ਼ਤਿਹਾਰ ਛਪਾਉਂਦਾ ਨਾ। ਗੁਰੂ ਕੇ ਸਿੱਖੋ, ਕਾਲੇ ਇਲਮ ਵਾਲੇ ਹਨੇਰੇ ਚ ਨਾ ਜਾਓ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚੰਨ, ਚੰਨ ਵਾਲੇ ਪਾਸੇ ਆਓ ਤੇ ਠੇਡੇ ਨਹੀਂ ਵੱਜਣਗੇ, ਠੇਡੇ ਨਹੀਂ ਵੱਗਣਗੇ। ਜਿਹੜੇ ਪੂਰਨ ਗੁਰੂ ਨਾਲ ਮਿਲ ਗਏ ਉਹਨਾਂ ਦੇ ਅੰਦਰ ਚਾਨਣ ਹੋ ਗਿਆ, ਤੇ ਚਾਨਣ ਕਾਹਦਾ, ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੇ ਮਨ ਆਏ।
ਕੋਈ ਨਾ ਪਹੁੰਚਣ ਹਾਰਾ ਦੂਜਾ,
ਇੱਕ ਗੁਰੂ ਦਾ ਮੁਕਾਬਲਾ ਕਰਨਾ ਜਾਏ ਤੇ ਕਿਸੇ ਵਿੱਚ ਤਾਕਤ ਨਹੀਂ। ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ, ਰਾਜਾ ਦਸ਼ਰਥ ਮੱਲਾਂ ਤੋਂ ਡਿੱਗ ਕੇ ਮਰ ਗਿਆ। ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਵਾਲਮੀਕੀ ਰਮਾਇਣ ਛਪਾਈ, ਮੈਂ ਪੜ੍ਹੀ ਪੰਜਾਬੀ ਚ, ਉੱਥੇ ਲਿਖਿਆ ਕਿ ਰਾਜੇ ਦਸ਼ਰਥ ਨੂੰ ਹਾਰਟ ਅਟੈਕ ਹੋਇਆ ਤੇ ਉਹਦੀ ਮੌਤ ਹੋਈ, ਕਾਰਨ ਕੀ, ਪੁੱਤਰ ਦਾ ਵਿਛੋੜਾ। ਇਸ ਕਰਕੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ, ਜੇ ਕੋਈ ਕਵੇ ਨਾ ਵੀ ਮੈਂ ਗੁਰੂ ਦਾ ਮੁਕਾਬਲਾ ਕਰਨਾ ਤੇ ਨਹੀਂ ਜੀ ਹੋਣਾ,
ਆਪਣੇ ਸਾਹਿਬ ਕਾ ਪਰਵਾਸਾ।
ਇਸ ਕਰਕੇ ਸਾਰਿਆਂ ਤੋਂ ਉੱਚਾ ਵਾਹਿਗੁਰੂ ਤੇ ਗੁਰਦੇਵ ਨੇ ਨਾ, ਉਹਨਾਂ ਤੇ ਯਕੀਨ ਰੱਖ, ਉਹਨਾਂ ਤੇ ਵਿਸ਼ਵਾਸ ਰੱਖ।
ਆਪਣੇ ਸਤਿਗੁਰ ਕੈ ਬਲਿਹਾਰਾ,
ਆਪਾਂ ਆਪਣੇ ਗੁਰੂ ਤੋਂ ਸਦਕੇ ਜਾਣਾ ਕਰੀਏ।
ਆਗਾ ਸੁਖ ਪਾਸ਼ਾ ਸੁਖ ਸਹਿਜਾ,
ਗੁਰਮੁਖੋਦਰੀ ਨੇ ਮੱਥਾ ਟੇਕਿਆ ਨਾ ਦਰਬਾਰ ਸਾਹਿਬ ਅੱਜ ਅੰਦਰ ਵੜਕੇ, ਤੇ ਕੀ ਵੇਖਿਆ, ਪਰਿਕਰਮਾ ਤੇ ਮੱਥਾ ਲਾਇਆ ਤੇ ਠੰਡਾ ਲੱਗਾ ਮੱਥੇ ਨੂੰ। ਅੱਜ ਦੀ ਗੱਲ ਜੇ ਇੱਕਦਮ ਮੇਰੀ ਸੁਦਾ ਚਮਕੌਰ ਵਾਲੇ ਪਾਸੇ ਵੱਲ ਚਲੀ ਗਈ, ਭਾਈ ਜਸਵੰਤ ਸਿੰਘਾ ਤੂੰ ਕੱਪੜੇ ਪਾਏ ਤੇ ਪੱਗ ਬੱਧੀ ਏ, ਤੇਰੇ ਮੱਥੇ ਨੂੰ ਮਾੜੀ ਜਿਹੀ ਠੰਡ ਲੱਗੀ ਮਹਿਸੂਸ ਕੀਤਾ, ਯਾਦ ਰੱਖ ਜਦੋਂ ਕਲਗੀਧਰ ਪਾਤਸ਼ਾਹ ਨੰਗੇ ਚਰਨੀ ਨਿਕਲਿਆ ਉਦੋਂ ਠੰਡ ਨਹੀਂ ਸੀ, ਜਦੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਠੰਡੇ ਬੁੱਢੇ ਸਨ ਉਦੋਂ ਠੰਡ ਨਹੀਂ ਸੀ। ਮੈਂ ਬੇਨਤੀ ਕਰਾਂ ਇਸ ਹਫ਼ਤਿਆਂ 'ਚ ਪਕਵਾਨ ਨਾ ਖਾਇਆ ਕਰੋ, ਹੋ ਸਕੇ ਤੇ ਥੱਲੇ ਲੰਮੇ ਪੈ ਕਰਕੇ ਸੌਣ ਦਾ ਯਤਨ ਕਰਿਆ ਕਰੋ, ਤਾਂ ਕਿ ਸਾਨੂੰ ਪਤਾ ਚੱਲੇ ਵੀ ਥੱਲੇ ਸੌਣ ਦਾ ਤੇ ਮੰਜੇ ਦੇ ਸੌਣ ਦਾ ਕਿੰਨਾ ਕੁ ਫਰਕ ਹੈ। ਆਪਾਂ ਕੁਰਬਾਨੀ ਤਾਂ ਨਹੀਂ ਦੇ ਸਕਦੇ, ਪਰ ਥੱਲੇ ਬਿਸਤਰਾ ਲਾਉਣ ਕਰਕੇ ਹੋ ਸਕਦਾ ਵੀ ਸਾਡੀ ਸੁਰਤੀ ਕਦੇ ਚਮਕੌਰ ਤੇ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਵੱਲ ਚਲੀ ਜਾਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਆਪਣੇ ਗੁਰੂ ਤੋਂ ਸਦਕੇ ਜਾਈਏ ਤੇ ਇਹਦੇ ਨਾਲ ਅੱਗੇ ਵੀ ਸੁੱਖ ਭਾਵ ਲੋਕ ਸੁੱਖ ਪ੍ਰਲੋਕ ਸੁਖਿਆ ਹੋ ਜਾਵੇਗਾ।
ਘਰ ਆਨੰਦ ਹਮਾਰਾ,
ਜਿਹੜਾ ਇਹ ਆਨੰਦ ਹੈ ਨਾ ਇਹ ਤੈਨੂੰ ਅਨੰਦਪੁਰ ਸਾਹਿਬ ਤੋਂ ਬਿਨਾਂ ਨਹੀਂ ਮਿਲਣਾ, ਜਿੰਨੇ ਮਰਜ਼ੀ ਡੇਰਿਆਂ ਜਾ ਕੇ ਧੱਕੇ ਖਾ, ਬੜੇ ਜਾਂਦੇ ਨੇ ਗੱਡੀਆਂ ਭਰ ਭਰ ਕੇ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਆਨੰਦ ਭਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਤੇ ਹਜ਼ੂਰ ਨੇ ਪਹਿਲਾਂ ਫਰਮਾਇਆ ਗੁਰੂ ਪੂਰਾ ਹੋਵੇ
ਰਹਾਓ,
ਇਸ ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਅੰਤਰ ਜਾਮੀ ਕਰਨ ਹਾਰਾ,
ਉਹ ਭਾਈ ਸਾਰਾ ਕੁਝ ਕਰ ਸਕਦਾ ਤੇ ਦਿਲਾਂ ਦੀਆਂ ਜਾਣਦਾ ਹੈ।
ਸੋਈ ਖਸਮ ਹਮਾਰਾ,
ਆਪ ਆਪਣਾ ਸਾਰਿਆਂ ਦਾ ਮਾਲਕ ਹੈ।
ਨਿਰਭਉ ਭਈ ਗੁਰ ਚਰਨੀ ਲਾਗੇ,
ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ, ਉਹਨਾਂ ਨੂੰ ਗੁਰਮੁਖੂ ਭੈ ਨੀ। ਆਪਾਂ ਹੁਣੇ ਵਿਚਾਰ ਖੇਡੇ ਆ ਬਾਹਰ ਗੜੀ ਤੋਂ ਬਾਹਰ ਜਾਣਦੇ ਧਿਆਏ ਦੁਸ਼ਮਣ ਖਲੋਤੇ ਨੇ, ਪਰ ਅੰਦਰੋਂ ਛਾਲਾਂ ਮਾਰ ਕੇ ਬਾਹਰ ਨਿਕਲਦੇ ਨੇ। ਕਾਰਨ ਨਿਰਭਉ ਭੈ ਗੁਰ ਚਰਨੀ ਲਾਗੇ, ਗੁਰੂ ਦੇ ਚਰਨਾਂ ਨਾਲ ਜੁੜਨ ਕਰਕੇ ਉਹਨਾਂ ਦੇ ਅੰਦਰੋਂ ਖੌਫ ਚੱਕਿਆ ਗਿਆ।
ਇੱਕ ਰਾਮ ਨਾਮ ਆਧਾਰਾ,
ਉਹਨਾਂ ਦੀ ਖੁਰਾਕ ਹੀ ਸੀ। ਆਪਾਂ ਕਹਿੰਦੇ ਵੀ ਗੁਰਮੁਖੋ ਥੋੜੀ ਜਿਹੀ ਕਾਫੀ ਹੈ, ਪੀਰੇ ਠੰਡ ਬੜੀ ਹੈ, ਪਰ ਆ ਚਮਕੌਰ ਕੌਫੀ ਕਿਹਨੇ ਬਣਾਈ ਹੋਵੇਗੀ, ਚਾਹ ਕਿਹਨੇ ਬਣਾਈ ਹੋਵੇਗੀ। ਯਾਦ ਰੱਖੋ, ਪਿਛੋਕੜ ਵੱਲ ਜਾਈਏ, ਮੇਰੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਰਾਮ ਦੇ ਨਾਮ ਦਾ ਆਧਾਰ ਸੀ, ਪਰਮਾਤਮਾ ਦੇ ਨਾਮ ਦਾ ਆਸਰਾ ਸੀ।
ਸਫਲ ਦਰਸ਼ਨ ਅਕਾਲ ਮੂਰਤ ਪ੍ਰਭ,
ਦਰਸ਼ਨ ਕਰਨਾ ਫਲਾਣੇ ਬਾਬੇ ਨੂੰ ਮਿਲਿਆ ਜੀ, ਦਰਸ਼ਨ ਕਰੀਏ। ਕਹਿੰਦੇ ਜਿਹੜਾ ਵਾਹਿਗੁਰੂ ਹੈ ਨਾ, ਉਹਦੇ ਦਰਸ਼ਨ ਕਰਨੇ ਸਹਿਜ ਫਲਦੇ ਹਨ, ਉਹ ਕਾਲ ਦੇ ਅਧੀਨ ਨਹੀਂ, ਉਹ ਸਦੀਵੀ ਤੌਰ ਤੇ ਹੈ। ਤੇ ਉਹ ਕੌਣ ਨੇ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ
ਹੈ ਭੀ ਹੋਵਨ ਹਾਰਾ।
ਬੜੀ ਸੁੰਦਰ ਗੱਲ ਕਹੀ ਹੈ ਮੇਰੇ ਪਾਤਸ਼ਾਹ ਨੇ, ਹੈ ਇਹ ਪਹਿਲਾਂ ਵੀ ਸਨ, ਹੋਣਗੇ ਵੀ। ਤੇ ਆਪਾਂ ਜਿੰਨੇ ਬੈਠੇ ਮੈਂ ਕਥਾ ਕਰਦਾ, ਤੁਸੀਂ ਸੁਣਦੇ ਹੋ, ਨਾ ਤੁਸੀਂ ਰਹਿਣਾ ਤੇ ਨਾ ਮੈਂ ਰਹਿਣਾ। ਜਿਸ ਆਸਣ ਹਮ ਬੈਠੇ ਕੇ ਤੇ ਬਹਿਸ ਗਿਆ, ਮੇਰੇ ਤੋਂ ਪਹਿਲਾਂ ਬੜੇ ਗੁਰਮੁਖ ਪਿਆਰੇ ਕਥਾ ਕਰ ਗਏ, ਮੇਰੇ ਤੋਂ ਬਾਹਰ ਵੀ ਬਹੁਤ ਸਾਰੇ ਗੁਰਮੁਖ ਹੋਣਗੇ। ਤੁਸੀਂ ਆਇਓ ਪਰ ਆਪਾਂ ਰਹਿਣਾ ਨਹੀਂ। ਫਰੀਦਾ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੇ ਤੇ ਬਹਿਸ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਹੈ ਨਾ, ਉਹ ਸੀ, ਉਹ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ।
ਕੰਠ ਲਗਾਏ ਆਪਣੇ ਜਨ ਰਾਖੇ,
ਜਿਹੜੇ ਉਹਦੇ ਦਾਸ ਬਣ ਗਏ। ਤੇ ਜਿਵੇਂ ਮਾਂ ਆਪਣੇ ਬੱਚੇ ਨੂੰ ਛੱਤ ਨੂੰ ਲਾ ਕੇ ਰੱਖਦੀ ਹੈ ਨਾ, ਇਸ ਪ੍ਰਕਾਰ ਉਹਨਾਂ ਨੂੰ ਆਪਣੇ ਕੰਠ ਨਾਲ ਲਾ ਕੇ ਰੱਖਦਾ ਹੈ।
ਆਪਣੀ ਪ੍ਰੀਤ ਪਿਆਰਾ,
ਭਾਈ ਦੁਨੀਆਂ ਦੀ ਰੀਤਾਂ ਤੋਂ ਪਰਾਂ ਹੋ ਗਏ, ਨਿਮਾਣੇ ਹੋ ਗਏ, ਉਹਨਾਂ ਦੇ ਨਾਲ ਉਹ ਪਿਆਰ ਕਰਦਾ ਹੈ।
ਵੱਡੀ ਵਡਿਆਈ ਅਚਰਜ ਸੋਭਾ,
ਇਸ ਪਰਮਾਤਮਾ ਦੀ ਵਡਿਆਈ ਮੁੱਕਣ ਵਾਲੀ ਨਹੀਂ, ਜਿਹੜੀ ਉਹਦੀ ਸੋਭਾ ਹੈਰਾਨ ਕਰਨ ਵਾਲੀ ਹੈ।
ਕਾਰਜ ਆਇਆ ਰਾਸੇ,
ਜਿਹੜੇ ਜੁੜ ਗਏ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ, ਨੇਪਰੇ ਚੜ ਗਏ।
ਨਾਨਕ ਕਉ ਗੁਰਪੂਰਾ ਭੇਟੇ,
ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਹੜੇ ਪੂਰਨ ਗੁਰੂ ਦੇ ਸੰਪਰਕ ਵਿੱਚ ਆ ਗਏ ਹਨ।
ਸਗਲੇ ਦੁੱਖ ਬਿਨਾਸੀ,
ਤਮਾਮ ਦੁੱਖਾਂ ਦੀ ਨਿਵਰਤੀ ਹੋ ਗਈ। ਉਹਦਾ ਇੱਕੋ ਇੱਕ ਪ੍ਰੋਸੀਜਰ ਢੰਗ ਆ, ਪਰ ਜਾਨਾ ਪੜਦੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਹ ਗੁਰਮੁਖਾ ਤਨ ਤੇ ਮਨ ਦੇ ਦੁੱਖ ਸੱਚੀ ਬਾਣੀ ਨਾਲ ਜੁੜਨ ਕਰਕੇ ਦੂਰ ਹੋਣਗੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਇਹ ਅਵਸਥਾ ਬਣੇ। ਤਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੀ, ਨਾਨਕ ਕਉ ਗੁਰਪੂਰਾ ਭੇਟੇ, ਸਗਲੇ ਦੁੱਖ ਬਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।